ਸਤਨਾਮ ਸ਼੍ਰੀ ਵਾਹਿਗੁਰੂ ਜੀਓ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਸਿੱਧਾਂ ਨੇ ਬੇਨਤੀ ਕੀਤੀ ਆਪ ਜੀ ਨੇ ਪਰਮਾਤਮਾ ਬਾਰੇ ਬਚਨ ਕਿਹਾ ਉਹ ਨਾਦੀ ਹੈ ਬਿੰਦੀ ਹੈ ਸੁਤੰਤਰ ਆ ਪਰਤੰਤਰ ਆ ਮਾਇਆ ਮਲ ਦੇ ਸਹਿਤ ਆ ਜਾਂ ਮਾਇਆ ਮਲ ਤੋਂ ਰਹਿਤ ਆ ਛੇ ਪ੍ਰਸ਼ਨ ਕੀਤੇ ਹਨ ਪਾਤਸ਼ਾਹ ਕਿਰਪਾ ਕਰਦੇ ਹਨ ਥਾਪਿਆ ਨਾ ਜਾਏ ਕੀਤਾ ਨਾ ਹੋਏ ਫਿਰ ਸਿੱਧੋ ਜਿਹੜਾ ਨਿਰੰਕਾਰ ਆ ਉਹ ਕਿਸੇ ਦੁਆਰਾ ਗੱਦੀ 'ਤੇ ਅਸਥਾਪਨ ਨਹੀਂ ਕੀਤਾ ਜਾਂਦਾ ਹੈ ਇਸ ਕਰਕੇ ਉਹ ਨਾਦੀ ਨਹੀਂ ਜਿਹੜਾ ਕਿ ਉਹਨੂੰ ਕੋਈ ਗੱਦੀ ਦੇ ਉੱਤੇ ਬੈਠਾ ਸਕੇ ਜੇ ਉਸ ਤੋਂ ਕੋਈ ਵੱਡਾ ਹੋਵੇ ਜਾਂ ਉਹਦਾ ਕੋਈ ਗੁਰੂ ਹੋਵੇ ਜਾਂ ਕਿਸੇ ਨੇ ਪੈਦਾ ਕੀਤਾ ਹੋਵੇ ਇਸ ਕਰਕੇ ਉਹ ਬਿੰਦੀ ਵੀ ਨਹੀਂ ਨਾਦੀ ਹੁੰਦਾ ਜਿਵੇਂ ਨਾਦ ਗੁਰੂ ਦੇ ਸ਼ਬਦ ਉਪਦੇਸ਼ ਨੂੰ ਗ੍ਰਹਿਣ ਕਰਕੇ ਸ਼ੇਸ਼ ਬਣਨਾ ਬਿੰਦੀ ਹੁੰਦਾ ਜਿਵੇਂ ਆਪਣੇ ਮਾਤਾ ਪਿਤਾ ਦੀ ਸੰਤਾਨ ਹੈ ਇਸ ਤਰ੍ਹਾਂ ਉਹ ਬਿੰਦੀ ਵੀ ਨਹੀਂ ਹੈ ਜਿਹਨਾਂ ਨੂੰ ਕਿਸੇ ਗੱਦੀ 'ਤੇ ਬਹਾਇਆ ਹੋਵੇ ਇਸ ਤਰ੍ਹਾਂ ਕੋਈ ਗੱਦੀ ਚੱਲੀ ਆ ਰਹੀ ਹੈ ਉਹਦਾ ਚੇਲਾ ਗੱਦੀ 'ਤੇ ਬਹਿ ਜਾਏ ਜਾਂ ਕੋਈ ਸੰਗਤ ਬਹਾਦ ਹੈ ਐਸਾ ਨਹੀਂ ਹੈ ਆਪੇ ਆਪ ਨਿਰੰਜਨ ਸੋਏ ਉਹ ਨਿਰੰਕਾਰ ਆਪਣੇ ਆਪ ਨਿਰੰਕਾਰ ਸੁਤੰਤਰ ਹੈ ਪਰਤੰਤਰ ਕਿਸੇ ਦੇ ਅਧੀਨ ਨਹੀਂ ਆਪਣੀ ਮਰਜ਼ੀ ਦੇ ਨਾਲ ਸਾਰੇ ਕਾਰਜ ਕਰ ਰਿਹਾ ਹੈ ਕਿਸੇ ਦੇ ਅਧੀਨ ਨਹੀਂ ਨਿਰੰਜਨ ਨਿਰੰਜਨ ਮਾਇਆ ਰੂਪੀ ਕਾਲਖ ਤੋਂ ਰਹਿਤ ਹੈ ਇਸ ਵਾਰ 'ਤੇ ਮਾਇਆ ਦੀ ਜਿਹੜੀ ਮਲ ਮੈਲ ਹੈ ਉਹਦੇ ਸਹਿਤ ਨਹੀਂ ਹੈ ਉਹ ਨਿਰੰਕਾਰ ਨੇ ਕਿਸੇ ਨੇ ਉਹਦੀ ਸੇਵਾ ਕੀਤੀ ਕਿ ਨਹੀਂ ਪਾਤਸ਼ਾਹ ਕਦੇ ਬੇਨਤਾ ਨਹੀਂ ਕੀਤੀ ਹੈ ਕਹਿੰਦੇ ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਹੈ ਉਹਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ ਪਾਤਸ਼ਾਹ ਕਹਿੰਦੇ ਹਾਂ ਕਿਉਂ ਨਹੀਂ ਜਿਨ ਸੇਵਿਆ ਤਿਨ ਪਾਇਆ ਮਾਨ ਜਿਨ੍ਹਾਂ ਗੁਰਮੁਖਾਂ ਨੂੰ ਉਹਦੀ ਸੇਵਾ ਕੀਤੀ ਹੈ ਜਾਂ ਉਹਦਾ ਸਿਮਰਨ ਕੀਤਾ ਹੈ ਉਹਨੇ ਮਾਨ ਸੱਚੇ ਦੀ ਦਰਗਾਹ 'ਚੋਂ ਸਤਿਕਾਰ ਪਾਇਆ ਹੈ ਨਿਰੰਕਾਰ ਦੀ ਸੇਵਾ ਦਾ ਸਿੱਧ ਕਹਿੰਦੇ ਇਹ ਫਲ ਹੈ ਪਾਤਸ਼ਾਹ ਕਹਿੰਦੇ ਉਹਦੀ ਸੇਵਾ ਦੇ ਬੜੇ ਲਾਭ ਆ ਸਿੱਧ ਕਹਿੰਦੇ ਵੀ ਆਦਰ ਤਾਂ ਮਾਇਆਧਾਰੀ ਜਿਹੜੇ ਮਨੁੱਖ ਆ ਉਹ ਮਨੁੱਖਾਂ ਦੀ ਸੇਵਾ ਕਰਕੇ ਪਾ ਲੈਂਦੇ ਆ ਮਾਇਆਧਾਰੀਆਂ ਦੀ ਸੇਵਾ ਕਰਕੇ ਕੋਈ ਸੇਵਾ ਕਰਦਾ ਉਹ ਵੀ ਆਦਰ ਦਿੰਦੇ ਆ ਔਰ ਮਾਣ ਵੀ ਤਾਂ ਨਿਖੇਧੀ ਕੀਤੀ ਗਈ ਹੈ ਪਾਤਸ਼ਾਹ ਕਹਿੰਦੇ ਸਿੱਧੂ ਜਿਹਨੇ ਨਿਰੰਕਾਰ ਦੀ ਸੇਵਾ ਕੀਤੀ ਉਹਨੇ ਅਮਾਨ ਮੈਨੇ ਨਿਰਮਾਣ ਹੋਣਾ ਪਾਇਆ ਨਿਰਮਾਣਤਾ ਉਹਨਾਂ 'ਚ ਆ ਜਾਂਦੀ ਹੈ ਜਿਹੜਾ ਨਿਰਮਾਣ ਹੋਣਾ ਮਨ ਤੋਂ ਰਹਿਤ ਹੋ ਕੇ ਸੇਵਾ ਕਰਨੀ ਇਹ ਬੜੀ ਕਠਿਨ ਹੈ ਜਿਹਨੇ ਉਹਦੀ ਸੇਵਾ ਕੀਤੀ ਮਾਣ ਮੈਨੇ ਉਹਨੀ ਹੁਕਮ ਨੂੰ ਮੰਨਣਾ ਪਾਇਆ ਅਤੇ ਮੰਨਣ ਕਰਨੇ ਯੋਗ ਨਿਰੰਕਾਰ ਨੂੰ ਪਾ ਲਿਆ ਉੱਚੀਆਂ ਪਰਮਾਣੂ ਤੋਂ ਰਹਿਤ ਪਰਮਾਤਮਾ ਨੂੰ ਪਾ ਲਿਆ, ਪਰਤੱਖ ਹੈ, ਮਨਮਾਨ ਹੈ, ਸ਼ਬਦ ਪ੍ਰਮਾਣ, ਉਪਮਾਨ ਪ੍ਰਮਾਣ, ਅਰਥਾਪਤੀ ਪ੍ਰਮਾਣ, ਅਨੁਪਲਬਧੀ ਪ੍ਰਮਾਣ, ਜਿਹੜੇ ਚਾਰ ਵਾਕੀ ਹੈ ਉਹ ਪ੍ਰਤੱਖ ਪ੍ਰਮਾਣ ਨੂੰ ਮੰਨਦੇ ਹੈ। ਦੂਜਾ ਜਿਹੜੇ ਕਣਾਦ ਮਾਤਰ ਵਾਲੇ ਅਨੁਮਾਨ ਨੂੰ ਮੰਨਦੇ ਹੈ, ਜਿਵੇਂ ਧੂੰਆਂ ਦੇਖ ਕੇ ਅੰਦਾਜ਼ਾ ਲਾ ਲਈ ਤਾਂ ਕਿਤੇ ਅੱਗ ਜ਼ਰੂਰ ਹੋਏਗੀ। ਸਾਂਖ ਮਤ ਵਾਲੇ ਜਿਹੜੇ ਕਪਲ ਨੂੰ ਮੰਨਣ ਵਾਲੇ ਉਹ ਸ਼ਬਦ ਨੂੰ ਮੰਨਦੇ ਹੈ। ਕ੍ਰਿਸ਼ਨ ਨੇ ਕਿਹਾ ਤੇਰਾ ਪਿਤਾ ਬਾਹਰ ਗਿਆ ਸੀ, ਉੱਥੇ ਜਾ ਕੇ ਮਰ ਗਿਆ, ਹਾਂਜੀ, ਅਤੇ ਫਿਰ ਸ਼ਬਦ ਪ੍ਰਮਾਣ ਨਿਸ਼ਚਾ ਕੀਤਾ ਵੀ ਹਾਂ ਠੀਕ, ਮੇਰਾ ਪਿਤਾ ਮਰ ਗਿਆ। ਚੌਥਾ ਜਿਹੜੇ ਨਿਆਏ ਮਤ ਵਾਲੇ ਗੌਤਮ ਨੂੰ ਮੰਨਦੇ ਉਪਮਾਨ ਪ੍ਰਮਾਣ ਮੰਨਦੇ, ਕਿਸੇ ਨੇ ਉਪਮਾ ਕਿਸੇ ਨੂੰ ਦੇ ਦੇਣੀ ਕਿ ਫਲਾਨਾ ਫਲਾਨੇ ਵਰਗਾ ਹੈ, ਜਿਸ ਤਰ੍ਹਾਂ ਕਿਸੇ ਨੇ ਉਹ ਗਵਾ ਦੇਖਿਆ ਨੇ ਜੰਗਲ 'ਚ ਰਹਿਣ ਵਾਲੇ ਪੁਰਸ਼ ਤੋਂ, ਐਸਾ ਸੁਣਿਆ ਕਿ ਗਾਂ ਵਰਗਾ ਹੈ। ਉਹ ਪੁਰਖ ਜੰਗਲ 'ਚ ਗਿਆ, ਗਵੇ ਨੂੰ ਖਿਆਲ ਕਰਦਾ ਕਿ ਜੰਗਲ 'ਚ ਰਹਿਣ ਵਾਲੇ ਕਿਹਾ ਸੀ ਗਊ ਦੇ ਬਰਾਬਰ ਹੁੰਦਾ, ਅਤੇ ਹੈਗਾ ਭਾਈ ਮਤਲਬ ਵੀ ਪਸ਼ੂ ਹੀ ਹੈ। ਪੰਜਵਾਂ ਮੀਮਾਂਸਾ ਇੱਕ ਦੇਸੀ ਭੱਟ ਜਿਹੜਾ ਪ੍ਰਭਾਵ ਕਰਿਆ ਉਹ ਅਰਥਾਪਤੀ ਪ੍ਰਮਾਣ ਮੁੰਡਾ, ਜਿਵੇਂ ਦਿਨ ਨੂੰ ਕੋਈ ਭੋਜਨ ਖਾਂਦਾ ਨਹੀਂ ਅਤੇ ਰਾਤ ਨੂੰ ਚੋਰੀ ਖਾ ਲੈਂਦਾ, ਉਹਨੂੰ ਮੋਟਾ ਦੇਖ ਕੇ ਗਿਆਨ ਹੁੰਦਾ। ਉਹ ਕਹਿੰਦੇ ਭੋਜਨ ਨਹੀਂ ਖਾਂਦਾ, ਉਹ ਕਹਿੰਦੇ ਜੇ ਭੋਜਨ ਨਹੀਂ ਖਾਂਦਾ ਤੂੰ ਮੋਟਾ ਕਿਵੇਂ ਹੋ ਗਿਆ। ਇਹ ਅਰਥ ਲਾ ਲੈਣਾ, ਅਰਥ ਤੋਂ ਸਮਝਣਾ ਵੀ ਜਿਹੜਾ ਮੋਟਾ ਜ਼ਰੂਰ ਭੋਜਨ ਖਾਂਦਾ ਹੈ। ਛੇਵਾਂ ਪੂਰਵ ਮੀਮਾਂਸਾ ਹਾਂਜੀ ਅਨੁਪਲਬਧੀ ਪ੍ਰਮਾਣ, ਆਪਰਤੀਤੀ ਨੂੰ ਅਨੁਪਲਬਧੀ ਕਹਿ ਦਿੰਦੇ, ਜਿਵੇਂ ਘਰ ਦੇ ਵਿੱਚ ਘਾਟ ਹਾਂਜੀ ਘੜੇ ਦੇ ਅਭਾਵ ਦਾ ਗਿਆਨ ਹੁੰਦਾ, ਜਿਸ ਪ੍ਰਤਾਪ ਪ੍ਰਤੀਤੀ ਹੁੰਦੀ ਨਹੀਂ ਉਹਦੇ ਭਾਵ ਦਾ ਗਿਆਨ ਹੁੰਦਾ, ਹਾਂਜੀ ਘੜਾ ਹੈ ਅਤੇ ਉੱਥੇ ਨਹੀਂ ਹੈ ਦੂਸਰੀ ਜਗ੍ਹਾ ਹੈ, ਘੜਾ ਹੈ ਜ਼ਰੂਰ ਹੈ ਪਰ ਉੱਥੇ ਮੌਜੂਦ ਨਹੀਂ, ਉਸ ਜਗ੍ਹਾ ਹੈ ਨਹੀਂ ਦੂਜੀ ਜਗ੍ਹਾ ਹੈ, ਹੋਰ ਜਗ੍ਹਾ ਉਹਦੀ ਉਪਲਬਧੀ ਹੁੰਦੀ ਹੈ ਦੂਸਰੀ ਜਗ੍ਹਾ। ਨਾਨਕ ਗਾਵਿਆ ਗੁਣੀ ਨਿਧਾਨ, ਪਾਤਸ਼ਾਹ ਕਹਿੰਦੇ ਗੁਣਾਂ ਦਾ ਨਿਧਾਨ ਖਜ਼ਾਨਾ, ਜਿਹੜਾ ਨਿਰੰਕਾਰ ਆ ਉਹਦੇ ਗੁਣ ਗਾਓ, ਕਿਉਂਕਿ ਜਿਹੜਾ ਉਹਦੇ ਗੁਣ ਗਾਉਂਦਾ ਉਹਨੂੰ ਗੁਣਾਂ ਦਾ ਨਿਧਾਨ ਖਜ਼ਾਨਾ ਹੀ ਬਣ ਜਾਂਦਾ ਹੈ। ਇਸ ਵਾਸਤੇ ਕਹਿੰਦੇ ਇਕੱਲਾ ਗੁਣ ਗਾਵੇ, ਕਹਿੰਦੇ ਨੇ ਸੁਣਦਾ ਵੀ ਰਹੇ, ਨਾਨਕ ਗਾਵਿਆ ਗੁਣ ਦਾ ਗਾਵੀਆ ਸੁਣੀਏ, ਜੇ ਗਾਉਣ ਵਾਲੇ ਮਹਾਤਮਾ ਮਿਲ ਜਾਣ ਉਹਨਾਂ ਦੇ ਸਾਹਮਣੇ ਬੈਠ ਕੇ ਸੁਣੇ ਵੀ, ਸੁਣਨ ਵਾਲਾ ਜਿਗਿਆਸੂ ਕੋਲ ਆ ਜਾਏ ਉਹਦੇ ਅੱਗੇ ਨਿਰੰਕਾਰ ਦੇ ਗੁਣ ਗਾਉਣਾ ਕਰੇ। ਨਿਰੰਕਾਰ ਦੇ ਗੁਣ ਗਾਉਂਦੇ ਆ, ਸ਼ਾਂਤੀ ਨਹੀਂ ਮਿਲੀ, ਸ਼ਾਂਤੀ ਕਿਵੇਂ ਪ੍ਰਾਪਤ ਹੋਵੇ, ਮਨ ਰੱਖੀਏ ਭਾਉ ਮਨ ਦੇ ਵਿੱਚ, ਪਿਆਰ ਰੱਖ ਕੇ ਗੁਣ ਗਾਓ ਫਿਰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਦੁੱਖ ਪਰਹਰ ਸੋ ਕਰ ਲੈ ਜਾਏ, ਸਾਰੇ ਦੁੱਖਾਂ ਨੂੰ ਪਰਹਰ ਦੂਰ ਕਰਕੇ ਸੁੱਖਾਂ ਨੂੰ ਹਿਰਦੇ ਘਰ 'ਚ ਲੈ ਜਾਂਦਾ ਹੈ। ਸਿੱਧਾਂ ਗਿਆ ਪਰਮਾਤਮਾ ਦੇ ਗੁਣ ਆਪ ਗਾਈਏ ਸੁਣੀਏ ਜਾਂ ਕਿਸੇ ਦੁਆਰਾ ਪਾਤਸ਼ਾਹ ਕਹਿੰਦੇ ਗਾਵੀਏ। ਗਾਉਣ ਕਰਨ ਵਾਲੇ ਜੋ ਸਤਿਗੁਰੂ ਆ, ਉਹਨਾਂ ਤੋਂ ਸਤਿਗੁਰਾਂ ਉਪਦੇਸ਼ ਨੂੰ ਸੁਣ ਕੇ ਮਨ 'ਚ ਮੰਨਣ ਕਰੀਏ ਰੱਖੀਏ, ਉਹਨਾਂ ਦੇ ਆਸਣ ਕਰੀਏ, ਬਚਨਾਂ 'ਤੇ ਅਮਲ ਵੀ ਕਰੀਏ, ਭਾਓ ਇਹ ਬ੍ਰਹਮ ਗਿਆਨ ਹੋ ਜਾਂਦਾ ਹੈ। ਗਿਆਨ ਦਾ ਫਲ ਕੀ ਹੈ? ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਦੁੱਖਾਂ ਤੋਂ ਪਰੇ ਜਿਹੜਾ ਨਿਰੰਕਾਰ ਸੁੱਖਾਂ ਦਾ ਘਰ ਹੈ ਉਹਦੇ 'ਚ ਲੈ ਜਾਏ, ਭਾਵ ਫਿਰ ਅਭੇਦ ਹੋ ਜਾਂਦਾ ਹੈ। ਉਸ ਗਿਆਨਵਾਨ ਦੇ ਸਰੀਰ ਦੇ ਵਿੱਚ ਜਦੋਂ ਦੀ ਸਵਾਸ ਆ ਉਹ ਜੀਵਨ ਮੁਕਤੀ ਦਾ ਆਨੰਦ ਲੈਂਦਾ। ਹਾਂਜੀ, ਕਹਿੰਦੇ ਫਿਰ ਉਹ ਕੀ ਕਰਮ ਕਰਦਾ ਹੈ? ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਉਹ ਗੁਰਮੁਖ ਦੀ ਨਾਦੰ ਸਾਜ ਲੈ ਕੇ ਗੁਰਬਾਣੀ ਦੇ ਨਾਦੰ ਸ਼ਬਦਾਂ ਨੂੰ ਪੜ੍ਹਦਾ ਹੈ, ਕੀਰਤਨ ਭਗਤੀ ਕਰਦਾ ਹੈ, ਉਹਦੀ ਨਾਦੰ ਉਪਦੇਸ਼ ਕਰਨ ਲੱਗ ਜਾਂਦਾ ਹੈ। ਇੱਥੋਂ ਉਦਾਸ ਹੋ ਜਾਏ ਗੁਰਮੁਖ ਵੇਦ ਗ੍ਰੰਥਾਂ ਨੂੰ ਪੜ੍ਹਨ ਲੱਗ ਜਾਂਦਾ, ਉੱਥੋਂ ਮਨ ਉਦਾਸ ਹੋ ਜਾਏ ਫਿਰ ਉਹ ਹਾਂਜੀ ਸਮਾਧੀ ਵਿੱਚ ਸਮਾਈ ਇਸ ਤੋਂ ਹੋ ਕੇ ਰਹਿੰਦਾ। ਗੁਰਮੁਖ ਜਗਿਆਸੂ ਆ, ਗੁਰਮੁਖ ਜਿਹੜੇ ਮੁਖੀ ਸ਼੍ਰੋਮਣੀ ਸਤਿਗੁਰੂ ਜੀ ਹੈ, ਗੁਰਮੁਖ ਉਹ ਪੂਜਾ ਯੋਗ ਸਾਰਿਆਂ ਦਾ ਸਰੂਪ ਨਿਰੰਕਾਰ। ਕਹਿੰਦੇ ਜਿਹੜੇ ਗੁਰਮੁਖ ਜਗਿਆਸੂ ਨੇ ਮੁਖੀ ਸ਼੍ਰੋਮਣੀ ਸਤਿਗੁਰਾਂ ਦੇ ਨਾਦੰ ਉਪਦੇਸ਼ ਨੂੰ ਬੇਦੰਗ ਮੈਨੇ ਜਾਣ ਲਿਆ, ਉਹ ਜਿਹੜਾ ਜਗਿਆਸੂ ਆ ਉਹ ਫਿਰ ਗੁਰਮੁਖ ਪੂਰਨ ਸਾਰਿਆਂ ਦਾ ਆਸਰ ਰੂਪੀ ਨਿਰੰਕਾਰ ਉਹਦੇ 'ਚ ਸਮਾ ਜਾਂਦਾ ਹੈ। ਸਿੱਧਾਂ ਨੇ ਕਿਹਾ ਜਿਨ੍ਹਾਂ ਨੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹਾਂਜੀ ਜਗਿਆਸੂ ਨਿਰੰਕਾਰ ਵਿੱਚ ਸਮਾਉਂਦਾ ਉਹ ਗੁਰੂ ਕੈਸੇ ਆ, ਜਿਹਨਾਂ ਦੀ ਕਿਰਪਾ ਨਾਲ ਅਭੇਦ ਅਵਸਥਾ ਮਿਲਦੀ ਹੈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਇਹ ਸਿੱਧੋ ਗੁਰੂ ਸ਼ਿਵ ਵਾਂਗੂ, ਗੁਰੂ ਗੋਰਖ ਵਿਸ਼ਨੂੰ ਵਾਂਗੂ, ਗੁਰੂ ਬ੍ਰਹਮਾ ਵਾਂਗੂ, ਗੁਰੂ ਪਾਰਵਤੀ ਵਾਂਗੂ, ਗੁਰੂ ਮਾਂ ਮਾਇਆ ਦੇ ਵਾਂਗੂ, ਗੁਰੂ ਈ ਸੁਰਸਤੀ ਵਾਂਗੂ, ਕਹਿੰਦੇ ਆਪ ਜੀ ਨੇ ਤਾਂ ਗੋਲ ਮੋਲ ਜੇ ਗੱਲ ਕਰ ਦਿੱਤੀ, ਉਹ ਕੋਈ ਸਮਝ ਨਹੀਂ ਆਈ। ਬ੍ਰਹਮਾ ਵਿਸ਼ਨੂੰ ਸ਼ਿਵ ਵਾਂਗੂ ਗੁਰੂ ਸਾਹਿਬ ਕਿਸ ਤਰ੍ਹਾਂ ਹੈਗੇ ਆ? ਅੱਗੇ ਮਹਾਰਾਜ ਸ਼ਿਵ ਵਾਂਗੂ ਸੰਸਾਰ ਦਾ ਸੰਘਾਰ ਕਰਦੇ ਨਾਸ ਕਰਦੇ ਆ। ਗੁਰੂ ਸਾਹਿਬ ਜਗਿਆਸੂਆਂ ਦੇ ਹਿਰਦੇ 'ਚੋਂ ਪੰਜਾਂ ਵਿਕਾਰਾਂ ਦਾ ਨਾਸ ਕਰਦੇ ਆ, ਇਸ ਵਾਸਤੇ ਗੁਰੂ ਸ਼ਿਵ ਜੀ ਵਾਂਗੂ। ਬ੍ਰਹਮਾ ਜਿਵੇਂ ਸੰਸਾਰ ਦੀ ਪੈਦਾਇਸ਼ ਕਰਦਾ, ਇਸ ਤਰ੍ਹਾਂ ਗੁਰੂ ਜਗਿਆਸੂਆਂ ਦੇ ਹਿਰਦੇ ਵਿੱਚ ਸ਼ੁਭ ਗੁਣਾਂ ਨੂੰ ਪੈਦਾ ਕਰਦੇ ਆ। ਇਸ ਕਰਕੇ ਬ੍ਰਹਮਾ ਵਾਂਗੂ ਵਿਸ਼ਨੂੰ ਸਾਰਿਆਂ ਦੀ ਪਾਲਣਾ ਕਰਦਾ, ਗੁਰੂ ਸਾਹਿਬ ਸਾਰੇ ਜਗਿਆਸੂਆਂ ਦੇ ਹਿਰਦੇ 'ਚ ਸ਼ੁਭ ਗੁਣਾਂ ਦੀ ਪਾਲਣਾ ਕਰਦੇ, ਸ਼ੁਭ ਗੁਣਾਂ ਨੂੰ ਵਧਾਉਂਦੇ ਆ। ਇਸ ਕਰਕੇ ਵਿਸ਼ਨੂੰ ਵਾਂਗੂ ਵਿਧ ਸੇ ਵਿਰਾਗ ਪ੍ਰਦ ਹਰ ਸੇ ਗਿਆਨ ਪਾਲ ਸ਼ਿਵ ਸੇ ਵਿਕਾਰ ਨਾਸ ਸਤਿਗੁਰ ਦਾਸ ਕੇ। ਗੋਰਖ ਦਾ ਅਰਥ ਵਿਸ਼ਨੂੰ ਇਸ ਵਾਸਤੇ ਕੀਤਾ, ਗੋਰਖ ਗਊਆਂ ਦੀ ਇੰਦਰੀਆਂ ਦੀ ਵੇਦਾਂ ਦੀ ਪ੍ਰਿਥਵੀ ਰੱਖਿਆ ਕਰਨ ਵਾਲੇ ਆ। ਫਿਰ ਗੁਰੂ ਜੀ ਪਾਰਵਤੀ ਜੀ ਨੇ ਕਿਵੇਂ ਅਤੇ ਉਹਦੇ ਵਾਸਤੇ ਦੱਸਦੇ ਜਿਵੇਂ ਪਾਰਵਤੀ ਨੇ ਪਾਠ ਕੀਤਾ ਸੀ ਪਾਰਵਤੀ ਨੇ ਕੀਤਾ ਵੀ ਮੈਂ ਸਤੀ ਜਨਮ ਜਨਮ ਕੀ ਰਗਰ ਹਮਾਰੀ ਬਰੂੰ ਸ਼ੰਭ ਨਤਰ ਹੂੰ ਕੁਆਰੀ ਜਿਸ ਤਰ੍ਹਾਂ ਜਗਿਆਸੂ ਰੂਪੀ ਇਸਤਰੀ ਪਾਸੋਂ ਹਾਠ ਕਰਾਉਂਦੇ ਅਤੇ ਪਰਮੇਸ਼ੁਰ ਪਤੀ ਨੂੰ ਵਰਨਾ ਕਿਸੇ ਦੇਵੀ ਦੇਵਤੇ ਨੂੰ ਨਹੀਂ ਵਰਨਾ ਕਾਮ ਕ੍ਰੋਧ ਆਦਿਕ ਉਹ ਸੂਰੀ ਔਗਣ ਵੱਲੋਂ ਹੱਠ ਕਰਾਉਂਦੇ ਆ ਇਸ ਵਾਸਤੇ ਗੁਰੂ ਪਾਰਵਤੀ ਵਾਂਗੂ ਮਾਇਆ ਜਿਵੇਂ ਪਦਾਰਥ ਦਿੰਦੀ ਹੈ ਇਸ ਤਰ੍ਹਾਂ ਗੁਰੂ ਚਾਰ ਪਦਾਰਥਾਂ ਦੇ ਦਾਤੇ ਹੈ ਇਸ ਵਾਸਤੇ ਗੁਰੂ ਮਾਇਆ ਵਾਂਗੂ ਸੁਰਸਤੀ ਜਿਵੇਂ ਵਿੱਦਿਆ ਹੀ ਦਾਤੀ ਹੈ ਗੁਰੂ ਸਾਹਿਬ ਬ੍ਰਹਮ ਵਿੱਦਿਆ ਦੇ ਦਾਤੇ ਹੈ ਇਸ ਵਾਸਤੇ ਸੁਰਸਤੀ ਵਾਂਗੂ ਸਿੱਧਾਂ ਨੇ ਕਿਹਾ ਜਗਿਆਸੂ ਦਾ ਨਿਸ਼ਚਾ ਗੁਰੂ ਉੱਤੇ ਕਿਸ ਤਰ੍ਹਾਂ ਹੋਣਾ ਚਾਹੀਦਾ ਮਹਾਰਾਜ ਕਹਿੰਦੇ ਸਿੱਧੋ ਇੱਕ ਵਾਰੀ ਗੁਰੂ ਧਾਰ ਕੇ ਉਹਦੀ ਸਰੀਰਕ ਕਿਰਿਆ ਨੂੰ ਦੇਖ ਕੇ ਨਿਸ਼ਚਾ ਡਲਾਉਣਾ ਨਹੀਂ ਚਾਹੀਦਾ ਕੰਮ ਹੀ ਗੁਰੂ ਹੈ ਕੰਮ ਹੀ ਗੁਰੂ ਕ੍ਰਿਸ਼ਨ ਹੈ ਲੋਭੀ ਬਾਵਨ ਜਾਨ ਕ੍ਰੋਧੀ ਨਰਸਿੰਘ ਰੂਪ ਹੈ ਨਹੀਂ ਭਗਤ ਮਹਾਨ ਗੁਰੂ ਤਮਗੁਣ ਬਿਰਤੀ ਸਹਿਤ ਹੋਣ ਕਰਕੇ ਸ਼ਿਵ ਸਰੂਪ ਜਾਣੇ ਸਤੋ ਗੁਣੀ ਬਿਰਤੀ ਹੋਣ ਕਰਕੇ ਵਿਸ਼ਨੂੰ ਰੂਪ ਜਾਣੇ ਮਨ ਮੈਂ ਪ੍ਰੇਮ ਰਾਮ ਸਮ ਰਾਖੇ ਹੋਏ ਪ੍ਰਸੰਨ ਗੁਰੂ ਅਵਲਾਖੇ ਦੋਖ ਦ੍ਰਿਸ਼ਟ ਸੁਪਨੇ ਨਹਿ ਆਨੈ ਹਰ ਹਰ ਗੰਗ ਰਵ ਜਾਨੈ ਗੁਰਮੂਰਤ ਕੋ ਹੀਏ ਮੈਂ ਧਿਆਨਾ ਧਾਰੇ ਜੋ ਚਾਹੇ ਕਲਿਆਣਾ ਅਤੇ ਜੇ ਗੁਰੂ ਤਰਕ ਬਿਰਤੀ ਕਰਨ ਅਤੇ ਪਾਰਵਤੀ ਰੂਪ ਸਮਝੋ ਜਿਵੇਂ ਹੁਣ ਮਹਾਰਾਜ ਰਾਮ ਚੰਦਰ ਜੀ ਦਾ ਵਣਵਾਸ ਗਏ ਅਤੇ ਸ਼ਿਵ ਜੀ ਨੇ ਕਿਹਾ ਕਿ ਇੱਥੇ ਭਗਵਾਨ ਰਾਮ ਆਏ ਪਾਰਵਤੀ ਕਹਿੰਦੇ ਆਪਾਂ ਸੀਤਾ ਲਈ ਵਿਯੋਗ ਕਰਦੇ ਸੀ ਅਤੇ ਮੈਂ ਦਰਸ਼ਨ ਕਰਨੇ ਕਹਿੰਦੇ ਚੰਗਾ ਕੋਈ ਸੁਆਂਗ ਨਾ ਉਤਾਰੀ ਪਾਰਵਤੀ ਉੱਥੇ ਸੀਤਾ ਬਣ ਕੇ ਬਹਿ ਗਈ ਪਰ ਰਾਮ ਚੰਦਰ ਜੀ ਕਹਿੰਦੇ ਮਾਤਾ ਜੀ ਸ਼ਿਵ ਭੋਲੇ ਦਾ ਫਲਾਨੀ ਜਗ੍ਹਾ ਤੂੰ ਇੱਥੇ ਬੈਠੀ ਕੀ ਕਰ ਰਹੀ ਹੈ ਸ਼ਿਵਾ ਨੇ ਕਿਹਾ ਮੈਂ ਤੈਨੂੰ ਜਿਹੜੀ ਗੱਲ ਕਹੀ ਸੀ ਤੂੰ ਉਹ ਹੀ ਕੀਤੀ ਹੈ ਅਤੇ ਜਦੋਂ ਫਿਰ ਪਾਰਵਤੀ ਨੇ ਇੰਨੀ ਗੱਲ ਸੁਣੀ ਫਿਰ ਮੂੰਹ ਦਾ ਰੰਗ ਪੀਲਾ ਹੋ ਗਿਆ ਬੜੀ ਸ਼ਰਮਿੰਦੀ ਹੋਈ ਸੀ ਜੇ ਪਰਮਾਤਮ ਜਾਣਤ ਆਪ ਸੀਤਾ ਹੈ ਤਾਂ ਕਿਉਂ ਕੀਨ ਵਿਰਲਾਪ ਗੁਰੂ ਛਲੀਏ ਹੋਣ ਕਰਕੇ ਕਿਸੇ ਬਲ ਛਲ ਵਿੱਚ ਕਰ ਬੈਠਣ ਅਤੇ ਮਾਇਆ ਰੂਪ ਸਮਝੋ ਕਿਉਂਕਿ ਮਾਇਆ ਛਲ ਰੂਪ ਆ ਜੇ ਕਿਸੇ ਨੂੰ ਦੁੱਖ ਦੇਣ ਸੁਰਸਤੀ ਰੂਪ ਸਮਝੋ ਹਾਂਜੀ ਸੁਰਸਤੀ ਨਹੀਂ ਜਿਵੇਂ ਕਈ ਰਾਣੀ ਜੀ ਦਾਸੀ ਜਿਹੜੀ ਮੰਤਰਾ ਸੀ ਉਹਦੀ ਰਸਨਾ ਦੇ ਬੈਠ ਕੇ ਬਚਨ ਕਹਾ ਦਿੱਤਾ ਸੀ ਕਿ ਰਾਮ ਚੰਦਰ ਨੂੰ ਤਿਲਕ ਨਾ ਦਿੱਤਾ ਜਾਏ ਬਨਵਾਸ ਦਵਾ ਦਿੱਤਾ ਜਾਏ ਅਤੇ ਅਯੋਧਿਆ ਵਾਸੀਆਂ ਨੂੰ ਦੁੱਖ ਦੇਣਾ ਕੀਤਾ। ਇਸ ਵਾਸਤੇ ਜਿਹਾ ਜਾਣਾ ਆਖਾ ਨਾ ਹੀ ਕਹਿਣਾ ਕਥਨ ਜਾਈ। ਇਹ ਸਿੱਧਾ ਜੇ ਮੈਂ ਸਤਿਗੁਰਾਂ ਦੀ ਸਾਰੀ ਮਹਿਮਾ ਨੂੰ ਜਾਣਦਾ, ਜਿਹਾ ਜਾਣਾ ਜਾਣਦਾ ਅਤੇ ਆਖਣਾ ਆਖਾ ਨਾ ਹੀ ਕਿਉਂ ਆਖਣਾ ਨਾ ਕਿਉਂ ਕਹਿੰਦੇ ਤਾਂ ਆ, ਪਰ ਆਖਣ ਕਰਕੇ ਸੰਪੂਰਨ ਮਹਿਮਾ ਕਥਨ ਨਹੀਂ ਕੀਤੀ ਜਾਂਦੀ। ਆਖਾ ਨਾ ਹੀ ਆਖਦਾ ਨਹੀਂ ਕਿਉਂ ਪੂਰੀ ਨਹੀਂ ਆਖਦਾ, ਕਹਿਣਾ ਕਥਨ ਜੀ ਪੂਰੀ ਮਹਿਮਾ ਜਿਹੜੀ ਹੈ ਸਿੱਧੋ ਕਥਨ ਕੀਤੀ ਨਹੀਂ ਜਾਂਦੀ। ਜਿਹੋ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ। ਇਸੇ ਦੋ ਜਾਂ ਗੁਰੂ ਦੀ ਸਾਰੀ ਮਹਿਮਾ ਨੂੰ ਜਾਣਦਾ ਤਾਂ ਆਖਦਾ ਨਾ ਕਿਉਂ ਕਹਿੰਦੇ ਹਾਂ, ਲੇਕਿਨ ਆਖਰ ਸਾਰੀ ਮਹਿਮਾ ਕਥਨ ਕੀਤੀ ਨਹੀਂ ਜਾਂਦੀ ਹੈ। ਗੁਰਾਇਕ ਦੇ ਵਜਾਈ ਸਭਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ। ਸਤਿਗੁਰਾਂ ਨੇ ਮੈਨੂੰ ਇਹ ਬਚਨ ਸਮਝਾ ਦਿੱਤਾ, ਸਾਰੇ ਜੀਵਾਂ ਦਾ ਦਾਤਾ ਇੱਕ ਨਿਰੰਕਾਰ ਪਰਮੇਸ਼ਰ ਆ। ਇਸ ਵਾਸਤੇ ਨਿਰੰਕਾਰ ਮੈਨੂੰ ਕਦੀ ਭੁੱਲ ਨਹੀਂ ਜਾਂਦਾ, ਹਰ ਵੇਲੇ ਚੇਤੇ ਰਹਿੰਦਾ ਹੈ। ਸਿੱਧਾਂ ਨੇ ਕਿਹਾ ਉਹ ਨਿਰੰਕਾਰ ਹਰ ਵੇਲੇ ਤੁਹਾਨੂੰ ਚੇਤੇ ਰਹਿੰਦਾ, ਉਹ ਕੈਸਾ ਹੈ? ਗੁਰ ਈਸ਼ਵਰ, ਗੁਰ ਗੋਰਖ, ਬ੍ਰਹਮ, ਗੁਰ ਪਾਰਵਤੀ ਮਾਈ, ਸਿੱਧੋ ਨਿਰੰਕਾਰ ਸ਼ਿਵਾਂ ਕਰਕੇ ਗੁਰੂ ਮੈਨੂੰ ਪੂਜ ਨਹੀਂ ਕਿਹਾ, ਵਿਸ਼ਨੂੰ ਕਰਕੇ ਗੁਰੂ ਪੂਜ ਨਹੀਂ ਕਿਹਾ, ਬ੍ਰਹਮਾ ਕਰਕੇ ਗੁਰੂ ਪੂਜ ਨਹੀਂ ਕਿਹਾ, ਪਾਰਵਤੀ ਕਰਕੇ ਗੁਰੂ ਪੂਜ ਨਹੀਂ ਕਿਹਾ, ਮਾ ਮਾਇਆ ਈਸ਼ਵਰ ਅਸਤੀ ਕਰਕੇ ਗੁਰੂ ਪੂਜਾ ਯੋਗ ਹੈ। ਸਿੱਧਾ ਨੇ ਕਿਹਾ ਕੁਝ ਹੋਰ ਵੀ ਪਰਮਾਤਮਾ ਦੀ ਮਹਿਮਾ ਕਥਨ ਕਰੋ। ਪਾਤਸ਼ਾਹ ਕਹਿੰਦੇ ਜਿਹੋ ਜਾਣੋ ਆਖਾ ਨਾ ਹੀ ਕਹਿਣਾ ਕਥਨ ਨਾ ਜਾਏ। ਜੇ ਕਹਿੰਦੇ ਮੈਂ ਸਾਰੀ ਮਹਿਮਾ ਨੂੰ ਜਾਣਦਾ ਤਾਂ ਆਖਦਾ ਆਖਦਾ ਨਾ, ਆਪਣੇ ਵੱਲੋਂ ਕਹਿੰਦਾ ਹਾਂ ਲੇਕਿਨ ਸਾਰੀ ਮਹਿਮਾ ਕਥਨ ਨਹੀਂ ਕੀਤੀ ਜਾਂਦੀ ਹੈ। ਗੁਰਾਇਕ ਦੇ ਬਜਾਏ ਸਭ ਨੂੰ ਜਾ ਕੇ ਦਾਤਾ ਸੋ ਮੈਂ ਵਿਸਰਨਾ ਜਾਏ। ਸਤਿਗੁਰਾਂ ਨੇ ਮੈਨੂੰ 41 ਸਿੱਖਿਆ ਸਮਝਾ ਦਿੱਤੀ ਹੈ। ਸਾਰੇ ਜੀਵਾਂ ਦਾ ਦਾਤਾ ਇੱਕੋ ਇੱਕ ਪਰਮੇਸ਼ਰ ਆ, ਸੋ ਮੈਂ, ਉਹ ਮੇਰਾ ਆਪਣਾ ਆਪ ਆ। ਇਸ ਵਾਸਤੇ ਮੈਨੂੰ ਆਪਣਾ ਆਪ ਵਿਸਰ ਭੁੱਲ ਨਹੀਂ ਜਾਂਦਾ ਹੈ, ਉਹ ਵਿਛੜ ਨਹੀਂ ਜਾਂਦਾ, ਉਹ ਮੈਨੂੰ ਕਦੇ ਵੀ ਭੁੱਲਦਾ ਨਹੀਂ ਹੈ। ਤੀਰਥ ਨਾਵਾ ਜੇ ਤਸਭਾਵਾ ਬਿਨ ਪਾਣੇ ਕੇ ਨਾਏ ਕਰੀ। ਸਿੱਧਾਂ ਨੇ ਮਨ 'ਚ ਇਹ ਗੱਲ ਵਿਚਾਰੀ ਕਿ ਜੇ ਸਤਿਗੁਰੂ ਸਾਡਾ ਭੇਖ ਧਾਰਨ ਕਰ ਲੈਣ, ਸਾਡਾ ਪੰਥ ਬੜਾ ਪ੍ਰਕਾਸ਼ਿਤ ਹੋਵੇਗਾ, ਅਤੇ ਸਿੱਧਾਂ ਨੇ ਆਪਣੀ ਸ਼ਕਤੀ ਨੂੰ ਇੱਕ ਸਰੋਵਰ ਹੀਰੇ ਲਾਲ ਜਵਾਹਰਾਤਾਂ ਨੂੰ ਭਰ ਦਿੱਤਾ ਅਤੇ ਮਹਾਰਾਜ ਨੂੰ ਪਾਤਰ ਲੈ ਕੇ ਕਹਿਣ ਲੱਗੇ ਕਿ ਜਲ ਲੈ ਕੇ ਆਓ। ਜਦੋਂ ਮਹਾਰਾਜ ਗਏ ਉੱਥੇ ਸਾਰੇ ਹੀਰੇ ਜਵਾਹਰ ਸੀ। ਹਾਂਜੀ, ਕਹਿਣ ਲੱਗੇ ਆ ਲਓ ਆਪਣਾ ਖੱਪਰ ਲੈ ਲਓ। ਕਹਿੰਦੇ ਪਾਣੀ ਨਹੀਂ ਲਿਆਏ, ਪਾਤਸ਼ਾਹ ਦੇ ਪਾਣੀ ਉੱਥੇ ਹੈ ਨਹੀਂ, ਅਤੇ ਸਿੱਧ ਕਹਿੰਦੇ ਚਲੋ ਤੁਹਾਨੂੰ ਤੀਰਥਾਂ ਦਾ ਇਸ਼ਨਾਨ ਕਰਾ ਲਈਏ। ਇਹਦੇ ਨਾਲ ਹੀਰੇ ਜਵਾਹਰਾਤ ਪ੍ਰਾਪਤ ਹੁੰਦੇ ਆ। ਉਹਨਾਂ ਦਾ ਮਤਲਬ ਸੀ ਕਿ ਇਹਨਾਂ ਨੂੰ ਕਿਸ ਤਰ੍ਹਾਂ ਭਰਮਾ ਕੇ ਆਪਣੇ ਚੇਲੇ ਬਣਾਈਏ। ਪਾਤਸ਼ਾਹ ਕਹਿੰਦੇ ਤੀਰਥ ਨਾਵਾ ਜੇ ਤਾਂ ਸੁਭਾਵਾ ਬਿਨ ਭਾਣੇ ਕੇ ਨਾਏ ਕਰੀ। ਸਿੱਧੋ, ਤੀਰਥਾਂ ਦੇ ਨਾਵਾ ਇਸ਼ਨਾਨ ਕੀਤਾ ਹੈ ਤਾਂ ਹੀ ਸਫਲ ਹੁੰਦਾ ਹੈ, ਜੇ ਉਸ ਨਿਰੰਕਾਰ ਨੂੰ ਪਾ ਜਾਏ। ਉਹਨੂੰ ਭਾਏ ਮਨਜ਼ੂਰ ਹੋਏ ਤੂੰ ਬਿਨਾਂ ਨਹਾ ਕੇ ਕੀ ਕਰਨਾ, ਪਰਮਾਤਮਾ ਨੂੰ ਮਨਜ਼ੂਰ ਨਾ ਹੋਵੇ ਅਤੇ ਤੀਰਥਾਂ ਦਾ ਇਸ਼ਨਾਨ ਕਰਨਾ ਤਾਂ ਫਿਰ ਨਿਸਫਲ ਹੀ ਹੈ। ਤੁਲਸੀਦਾਸ ਜੀ ਯਾਤਰਾ ਨੂੰ ਗਏ, ਉੱਥੋਂ ਰਾਮ ਚੰਦਰ ਜੀ ਦੀ ਮੂਰਤੀ ਲੈ, ਪਿੱਛੋਂ ਰਾਮ ਚੰਦਰ ਜੀ ਲਕਸ਼ਮਣ ਆ ਗਏ। ਘਰ ਪੁੱਛਿਆ ਵੀ ਤੁਲਸੀਦਾਸ ਜੀ, ਕਹਿੰਦੇ ਤੀਰਥ ਯਾਤਰਾ ਗਏ ਆ। ਮਹਾਰਾਜ ਰਾਮ ਚੰਦਰ ਗਏ ਤੀਰਥ ਯਾਤਰਾ, ਨੂੰ ਤਾਂ ਸੌਦਾ ਖਰੀਦਣ ਗਿਆ। ਜਿਹੜੇ ਤੁਲਸੀਦਾਸ ਜੀ ਆਏ, ਪੁੱਛਿਆ ਕੋਈ ਆਇਆ ਤਾਂ ਨਹੀਂ, ਕਹਿੰਦੇ ਇਸ ਤਰ੍ਹਾਂ ਆਏ ਸੀ ਦੋ ਬੜੇ ਬੜੇ ਜਵਾਨ। ਕੀ ਵਚਨ ਕਹਿ ਗਿਆ, ਇਹ ਵਚਨ ਕਹਿ ਗਿਆ, ਫਿਰ ਉਹ ਫੋਟੋ ਮੋੜਨ ਚਲਾ ਗਿਆ। ਫਿਰ ਆਏ ਤੁਲਸੀਦਾਸ ਜੀ, ਆਖੇ ਹੁਣ ਸੌਦਾ ਮੋੜਨ ਗਿਆ, ਮੂਰਤੀ ਨੂੰ ਮੋੜਨ ਗਿਆ। ਤੀਜੀ ਵਾਰੀ ਫਿਰ ਸਾਫ਼ ਗਏ, ਕਹਿੰਦੇ ਹੁਣ ਠੀਕ ਗਏ। ਇਸ ਤਰ੍ਹਾਂ ਬਹੁਤੇ ਲੋਕ ਤੀਰਥਾਂ 'ਤੇ ਜਾ ਕੇ ਸੌਦਾ ਸੂਤੇ ਖਰੀਦਦੇ ਆ, ਨਾਮ ਬਾਣੀ ਵੱਲ ਧਿਆਨ ਘੱਟ ਦਿੰਦੇ ਆ। ਇਸ ਵਾਸਤੇ ਪਾਤਸ਼ਾਹ ਕਥਨ ਕਰਦੇ ਆ ਕਿ ਤੁਸੀਂ ਕਹਿੰਦੇ ਤੀਰਥਾਂ 'ਤੇ ਇਸ਼ਨਾਨ ਕਰਨ ਕਰਕੇ ਹੀਰੇ ਜਵਾਹਰਾਤ ਪਦਾਰਥ ਪ੍ਰਾਪਤ ਹੁੰਦੇ, ਪਰ ਇਹ ਗੱਲ ਸਮਝ ਲਓ ਕਿ ਭਾਗਾਂ ਬਿਨਾ ਕਿਤੇ ਵੀ ਨਹੀਂ ਮਿਲਦਾ, ਜਿੱਥੇ ਮਰਜ਼ੀ ਚਲੇ ਜਾ। ਉਹਦੀ ਰਜ਼ਾ ਤੀਰਥ ਨਾਵਾਂ ਜਿੱਤ ਸੁਭਾਅ, ਤੀਰਥ ਨਾਤਾ ਤਾਂ ਜੇ ਉਹਨੂੰ ਪਾ ਜਾ, ਬਿਨ ਭਾਣੇ ਕੇ ਨਾ ਕਰੀ, ਉਹਦੇ ਭਾਣੇ ਹੁਕਮ ਵਿੱਚ ਜਾਂ ਹੁਕਮ ਮੰਨੇ ਤੋਂ ਬਿਨਾਂ ਨਾ ਕੇ ਕੀ ਕਰਾਂਗੇ। ਜੇ ਤੀਸਰੇ ਠੋਪਾਈ ਵੇਖਾ ਬਿਨ ਕਰਮਾਂ ਕੇ ਮਿਲਾ ਲਈ, ਜਿੰਨੇ ਵੀ ਕਰਤੇ ਪੁਰਖ ਨੇ ਇਹ ਪੈਦਾ ਕੀਤੀ ਸ੍ਰਿਸ਼ਟੀ ਦੇਖ ਰਹੇ ਹਾਂ, ਉਹਦੇ ਵਿੱਚ ਕਿਸੇ ਨੂੰ ਬਿਨਾਂ ਕਰਮਾਂ ਤੋਂ ਭਾਗਾਂ ਤੋਂ ਬਿਨਾਂ ਕੀ ਮਿਲਦਾ, ਕੁਝ ਨਹੀਂ ਮਿਲਦਾ। ਕਰਮਾਂ ਦੇ ਮੁਤਾਬਕ ਹੀ ਪ੍ਰਾਪਤੀ ਹੁੰਦੀ ਹੈ। ਜੇ ਤੀਸਰੇ ਠੋਪਾਈ ਵੇਖਾ, ਜਿੰਨੀ ਵੀ ਸ੍ਰਿਸ਼ਟੀ ਉਸਨੇ ਪੈਦਾ ਕੀਤੀ ਹੈ ਦੇਖ ਰਹੇ ਹਾਂ, ਬਿਨ ਕਰਮਾਂ ਕੇ ਮਿਲੇ, ਬਿਨਾਂ ਭਾਗਾਂ ਤੋਂ ਕਿਸੇ ਨੂੰ ਕੁਝ ਵੀ ਨਹੀਂ ਮਿਲਦਾ। ਜਿਵੇਂ ਉਹ ਕੋਈ ਜ਼ਿਮੀਂਦਾਰ ਹਲ ਵਾਹੁੰਦੇ ਸੀ ਅਤੇ ਉਹ ਮੋਹਰਾਂ ਦੀ ਮਟਕੀ ਮਿਲ ਗਈ, ਗਾਰਾ ਲੱਗਾ ਹੋਇਆ ਸੀ, ਉਹ ਨਦੀ ਸੀ ਅਤੇ ਚਲੋ ਗਾਰਾ ਧੋ ਲਈਏ, ਉਹ ਪੈਰ ਤਿਲਕ ਗਿਆ ਅਤੇ ਮਟਕੀ ਨਦੀ 'ਚ ਰੁੜ ਗਈ, ਪਾਣੀ ਡੂੰਘਾ, ਹੁਣ ਕਿੱਥੋਂ ਕੱਢਣ। ਹਾਂਜੀ, ਹੁਣ ਉਹ ਇਸ ਤਰ੍ਹਾਂ ਕਹਿ ਰਿਹਾ। ਹਾਂਜੀ, ਉਹ ਕਹਿੰਦੇ ਕਹਿੰਦੇ ਪਾਗਲ ਹੋ ਗਏ, ਕਾਹਨੂੰ ਧੋਂਦੇ, ਕਾਹਨੂੰ ਧੋਂਦੇ। ਹਾਂਜੀ, ਇੱਕ ਕਹਿੰਦਾ ਧੋਬਤ ਧੋਬਤ ਗਈ, ਧੋਂਦਿਆਂ ਧੋਂਦਿਆਂ ਚਲ ਗਈ। ਪਿਓ ਕਹਿੰਦਾ, ਉਹ ਪੁੱਤ ਕਹਿੰਦਾ ਕਾਹਨੂੰ ਧੋਂਦੇ, ਕਾਹਨੂੰ ਧੋਂਦੇ। ਤੀਜਾ ਕਹਿਣ ਲੱਗਾ, ਘਰ ਚੱਲ ਧੋਂਦੇ, ਘਰ ਚੱਲ ਧੋਂਦੇ। ਬਸ ਇਸੇ ਤਰ੍ਹਾਂ ਉਹ ਹਾਂਜੀ ਬੜਬੜਾ ਕੇ ਮਰ ਗਿਆ। ਬਿਨਾਂ ਕਰਮਾਂ ਤੋਂ ਕੁਝ ਵੀ ਨਹੀਂ ਮਿਲਦਾ ਹੈ। ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ, ਸਿੱਧੋ ਜਿਹਨੇ ਸਤਿਗੁਰਾਂ ਦੀ ਸਿੱਖਿਆ ਸੁਣ ਕੇ ਆਪਣੀ ਬੁੱਧੀ 'ਚ ਧਾਰਨ ਕਰ ਲਈ ਹੈ, ਉਹਨਾਂ ਰਤਨ ਜਵਾਹਰ ਮਾਣਕ ਸਾਰੇ ਪਦਾਰਥ ਮਿਲ ਗਏ। ਜਿਹੜਾ ਸਿੱਖ ਸਤਿਗੁਰਾਂ ਦੇ ਉਪਦੇਸ਼ ਨੂੰ ਮਨ 'ਚ ਧਾਰਦਾ, ਰਤਨ ਜਵੇਹਰ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹੈ। ਜਿਵੇਂ ਮਰਦਾਨਾ ਜੀ ਨੇ ਕਿਹਾ ਸੀ, ਮਹਾਰਾਜ ਮੈਨੂੰ ਘਰ ਜਾਣ ਦੀ ਆਗਿਆ ਦਿਓ। ਆਗਿਆ ਮਿਲੀ, ਕਹਿੰਦੇ ਮਹਾਰਾਜ ਪੇ ਬੱਚੇ ਦੇਖਣਗੇ ਅਤੇ ਮਹਾਰਾਜ ਮੈਂ ਉਹਨਾਂ ਨੂੰ ਕੀ ਦੇਵਾਂਗਾ। ਮਾਰਨੇ ਅਰੋੜਾਂ ਦਾ ਬੁੱਕ ਕਰਕੇ ਪੱਲੇ 'ਚ ਪਾਤਾ, ਘਰ ਜਾ ਕੇ ਦੇਖੀ ਤੇਰੇ ਮਨੋਰਥ ਪੂਰੇ ਹੋ ਜਾਣਗੇ। ਜਿਨ੍ਹਾਂ ਨੇ ਸਤਿਗੁਰਾਂ ਕੋਲੋਂ ਏਕਤਾਲੀ ਸਿੱਖਿਆ ਸੁਣ ਕੇ ਆਪਣੇ ਮਤ 'ਚ ਧਾਰਨ ਕੀਤੀ ਹੈ, ਉਹਨਾਂ ਨੂੰ ਉਨਤਰੀਵੀ ਰਤਨ ਬੈਰਾਗ ਜਵਾਹਰਮਨ ਗਿਆਨ ਮਾਨਕ ਸਰਵਣ ਮਨਨ ਅਤੇ ਆਸਣ ਮੋਤੀ ਸ਼ੁੱਧਤਾ ਮਣੀ ਭਗਤੀ ਹੀਰਾ ਨਾਮ ਇਹ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ। ਰਤਨ ਦਾ ਅਰਥ ਵਿਰਾਗ, ਵਿਰਾਗ ਹੋਣ ਕਰਕੇ ਪਦਾਰਥੋਂ ਰਤਨ ਪ੍ਰੀਤੀ ਨਹੀਂ ਰਹਿੰਦੀ। ਬ੍ਰਹਮ ਕਹਿੰਦੇ ਹੋਣ ਕਰਕੇ ਜੰਮਣ ਵਣ ਦੀ ਜਵਾ ਹਰ ਜਿਹੜੀ ਚਾਲ ਆ ਜੰਮਣ ਵਣ ਦੀ ਦੂਰ ਹੋ ਜਾਂਦੀ। ਸਰਵਨ ਦੇ ਆਸਣ ਦੇ ਕਰਨ ਫਿਰ ਮਾਨ ਕਾ ਮਨ ਕੀ ਕਰਨ ਮਨ ਦੂਰ ਹੋ ਜਾਂਦਾ। ਇਸ ਵਾਸਤੇ ਇਹਨਾਂ ਦੇ ਅਰਥ ਇਸ ਤਰ੍ਹਾਂ ਮਹਾਂਪੁਰਖ ਲਾ ਲੈਂਦੇ ਆ। ਗੁਰਾ ਇੱਕ ਦੇਹ ਵਜਾਈ ਤਬ ਨਾ ਜਿਹਾ ਕਹਿ ਕਦਾਤਾ ਸੁਣੇ ਵਿਸਰਨਾ ਜਾਈ। ਸਤਿਗੁਰਾਂ ਨੇ ਇਹ ਗੱਲ ਸਮਝਾ ਦਿੱਤੀ ਹੈ, ਸਾਰੇ ਜੀਵਨ ਦਾ ਦਾਤਾ ਇੱਕ ਨਿਰੰਕਾਰ ਆ, ਉਹ ਪਰਮਾਤਮਾ ਨੂੰ ਵਿਸਰਨਾ ਜਾਈ ਭੁੱਲ ਨਹੀਂ ਜਾਂਦਾ। ਤੀਰਥ ਨਾਵਾ ਜੇਤ ਸੁਭਾਵਾਂ ਬਿਣ ਭਾਣੇ ਕੇ ਨਾਇ ਕਰੀ। ਆਤਮਾ ਰੂਪੀ ਤੀਰਥ 'ਤੇ ਇਸ਼ਨਾਨ ਤਾਂ ਹੁੰਦਾ ਹੈ ਜੇ ਨਿਰੰਕਾਰ ਨੂੰ ਭਾਵਾ ਸ਼ਰਧਾ ਭਾਵਨਾ ਹੋਵੇ। ਸ਼ਰਧਾ ਭਾਵਨਾ ਤੋਂ ਬਿਨਾਂ ਇਸ ਤਰ੍ਹਾਂ ਦਾ ਨਹਾਉਣਾ ਕੀ ਕਰ ਸਕਦਾ, ਕੁਝ ਵੀ ਨਹੀਂ। ਜਿਸ ਨਿਰੰਕਾਰ 'ਤੇ ਸ਼ਰਧਾ ਕਰਨੀ ਹੈ ਉਹ ਕਿਸ ਤਰ੍ਹਾਂ ਦਾ, ਜੇ ਤੀਸਰੇ ਉਪਾਏ ਵੇਖੋ। ਇਹ ਤ੍ਰੈ ਗੁਣਾਤਮਕ ਤਿੰਨਾਂ ਗੁਣ ਵਾਲੀ ਸ੍ਰਿਸ਼ਟੀ ਜਿੰਨੀ ਵੀ ਪੈਦਾ ਕੀਤੀ ਹੈ ਉਹ ਨਿਰੰਕਾਰ, ਇਹਦਾ ਵੇਖਾ ਮੈਨੇ ਦ੍ਰਿਸ਼ਟ ਆਇਆ ਦੇਖਣ ਵਾਲਾ। ਬਿਨ ਕਰਮਾਂ ਕੇ ਮਿਲੇ ਲਈ, ਸਤਿਗੁਰਾਂ ਦੀ ਕਰਮਾਂ ਕਿਰਪਾ ਤੋਂ ਬਿਨਾਂ ਕਿਸੇ ਨੂੰ ਮਿਲਦਾ ਕੀ ਹੈ, ਕੋਈ ਕੀ ਲੈ ਸਕਦਾ। ਉਹਦੀ ਕਿਰਪਾ ਨਾਲ ਸਭ ਕੁਛ ਮਿਲਦਾ ਹੈ। ਮਾਤੋ ਵਿੱਚ ਰਤਨ ਜਵਾਹਰ ਮਾਨਕ, ਬੁੱਧੀ ਰਤਨ ਵਿਰਾਗ ਜਵਾਹਰ ਗਿਆਨ ਮਾਨਕ ਸਰਵਣ ਮੰਨਣ ਅਤੇ ਆਸਣ ਹੈਗੇ ਆ। ਇਹਨਾਂ ਸਾਧਨਾਂ ਦੀ ਸਾਧਨ ਜਿਹੜੇ ਸਾਧਨ ਆ, ਸਫਲਤਾ ਕਿਵੇਂ ਹੋਵੇ? ਜੇ ਗੁਰ ਕਿਸੇ ਕੋ ਸੁਣੇ, ਜੇ ਜੀਵ ਈਸ਼ਵਰ ਦੀ ਏਕਤਾਲੀ ਸਿੱਖਿਆ ਸਤਿਗੁਰਾਂ ਤੋਂ ਸੁਣੇ, ਫਿਰ ਸਾਧਨ ਸਫਲ ਹੁੰਦੇ ਆ। ਗੁਰਾ ਕਦੇ ਵਜਾਏ ਪੂਰੇ ਸਤਿਗੁਰਾਂ ਨੇ ਏਕਤਾਲੀ ਗੱਲ ਸਮਝਾ ਦਿੱਤੀ ਹੈ। ਸਭਨਾ ਜੀਆਂ ਕਹਿ ਕਦਾਤਾ ਸੁਣ ਵਿਸਰਨ ਜਾਏ। ਸਾਰੇ ਜੀਆਂ ਦਾ ਦਾਤਾ ਇੱਕ ਪਰਮੇਸ਼ਰ ਆ, ਮੈਂ ਇਸੇ ਨੇਚੇ ਕੀਤਾ, ਉਹ ਪਰਮਾਤਮਾ ਮੈਨੂੰ ਭੁੱਲ ਨਹੀਂ ਜਾਂਦਾ, ਕਦੀ ਭੁੱਲੇ ਨਾ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਸਿੱਧ ਆਪਸ ਵਿੱਚ ਬੈਠੇ ਵਿਚਾਰ ਕਰਦੇ ਆ, ਕੱਲ ਜੁਗੀ ਆਉਂਦੀ ਉਮਰ ਥੋੜ੍ਹੀ ਹੈ, ਇਹਨਾਂ ਨੂੰ ਉਮਰ ਵਧਾਉਣ ਦਾ ਲਾਲਚ ਦੇ ਕੇ ਆਪਣੇ ਚੇਲੇ ਬਣਾ ਲਈਏ। ਆਪਸ ਵਿੱਚ ਫਿਰ ਇਹ ਗੱਲ ਵਿਚਾਰ ਕੇ ਸਿੱਧ ਕਹਿਣ ਲੱਗੇ, ਤੁਸੀਂ ਸਾਡੇ ਸਿੱਧ ਬਣ ਜਾਓ, ਤੁਹਾਡੀ ਚਾਰ ਯੁਗਾਂ ਦੀ ਉਮਰ ਬਣਾ ਦਿਆਂਗੇ। ਹਾਂਜੀ, ਨੌਂ ਖੰਡਾਂ 'ਚ ਤੁਹਾਡਾ ਪ੍ਰਤਾਪ ਜਾਣਿਆ ਜਾਏਗਾ, ਜਿੱਥੇ ਜਾਣਾ ਚਾਹੋਗੇ ਪਹੁੰਚ ਜਾਓਗੇ, ਸਾਰੇ ਸੇਵਾ ਧਰਮ ਮੁਣ ਕੇ ਤੁਹਾਡੇ ਨਾਲ ਚੱਲਣਗੇ, ਤੁਹਾਡਾ ਨਾਂ ਚੰਗਾ ਰੱਖ ਦਿਆਂਗੇ, ਪਾਤਸ਼ਾਹ ਕਿਰਪਾ ਕਰਦੇ ਹਨ। ਜੇ ਜੋ ਵਿਚਾਰੇ ਆਰ ਜਾ ਹੋਰ ਤੋਂ ਸੁਣੀ ਹੋਏ, ਇਹ ਸਿੱਧੋ ਜਿਹੜੀ ਤੁਸੀਂ ਗੱਲ ਕਹਿ ਰਹੇ ਹਾਂ, ਚਾਰ ਯੁਗਾਂ ਦੀ ਉਮਰ ਬਣਾ ਦਿਆਂਗੇ, ਪਰ ਅਸੀਂ ਇਹ ਗੱਲ ਕਹਿੰਦੇ ਚਾਹੇ ਹੋਰ ਤੋਂ ਸੁਣੇ, ਦਸ ਗੁਣ ਵਾਲੀ ਹੋਰ ਹੀ ਤੋਂ ਵੀ ਜ਼ਿਆਦਾ ਹੋ ਜਾਏ, ਦਸ ਜਰ ਵਿਚਾਰ ਚਾਲੀ, ਦਸ ਚੌਗਾ ਚਾਲੀ, ਚਾਲੀ ਯੁਗਾਂ ਦੀ ਉਮਰ ਵੀ ਹੋ ਜਾਵੇ। ਪਾਤਸ਼ਾਹ ਕਹਿੰਦੇ ਜੇ ਤੁਹਾਡੇ ਕਹਿਣ ਚਾਰ ਯੁਗਾਂ ਦੀ ਉਮਰ ਵੀ ਹੋ ਜਾਵੇ ਔਰ ਸਾਡੇ ਕਹਿਣ ਦਾ ਚਾਰ ਦਾ ਦਸ ਗੁਣਾ ਹੋਰ ਵੀ ਵੱਧ ਹੈ, ਭਾਵ ਹਾਂਜੀ 44 ਗੁਣਾ ਉਮਰ ਹੋ ਜਾਵੇ, 44 ਯੁਗਾਂ ਦੀ ਉਮਰ ਹੋ ਜਾਵੇ। ਨਵਾਂ ਖੰਡਾ ਵਿੱਚ ਜਾਣੇ ਨਾਲ ਚੱਲਿਆ ਸਭ ਕੋਈ ਗੁਰੂ ਖੇਤ ਇਲਾਵਰਤ ਭਾਰਤ ਖੰਡਾਂ ਦੇ ਨੌ ਖੰਡਾਂ ਚ ਵੀਦਾ ਪ੍ਰਤਾਪ ਜਾਣਿਆ ਜਾਏ। ਜਿੱਥੇ ਤੁਰੀਏ ਹਾਂਜੀ ਉਸ ਜਗ੍ਹਾ ਤੋਂ ਸਾਰੇ ਨਾਲ ਚੱਲਣ, ਇੰਨਾ ਸਤਿਕਾਰ ਹੋ ਜਾ। ਨੌ ਖੰਡ ਕਿੰਗ ਪੁਰਖ ਖੰਡ, ਹਰਵਰਖ ਖੰਡ, ਗੁਰੂ ਖੇਤ ਖੰਡ, ਪੱਧਰ ਖੰਡ, ਹਿਰਨਿਆ ਖੰਡ, ਇਲਾਵਰਤ ਖੰਡ, ਕੇਤਮਾਲ ਖੰਡ, ਆਰੰਭ ਖੰਡ, ਭਾਰਤ ਖੰਡ। ਚੰਗਾ ਨੌ ਰਖਾਏ ਕਹਿ ਜਸ ਕੀਰਤ ਜਗਲੇ, ਵੀ ਅਵਤਾਰਾਂ ਨੂੰ ਚੰਗਾ ਨਾ ਰਖਾ ਕੇ ਜਸ ਵਡਿਆਈ ਇਸ ਲੋਕ 'ਚ ਕੀਰਤੀ, ਪਰਲੋਕ 'ਚ ਵੀ ਜਸ ਲੈਣਾ ਕਰੀਏ। ਜਿਵੇਂ ਜਜਾਤੀ ਰਾਜੇ ਨੇ ਆਪਣੀ ਵਡਿਆਈ ਕਰਾਈ ਸੀ, ਜਿਸ ਤਰ੍ਹਾਂ ਇੱਕ ਵਿਰਾਗੀ ਸੀ ਉਹਦੇ ਪਾਸੋਂ ਕਿਸੇ ਨੇ ਪੁੱਛਿਆ ਤੇਰੇ ਗੁਰੂ ਦਾ ਕੀ ਨਾਂ ਆ, ਕਹਿੰਦਾ ਮੇਰੇ ਗੁਰੂ ਦਾ ਨਾਂ ਆ ਰੋਲਦੋ। ਫਿਰ ਪੁੱਛਿਆ ਤੇਰਾ ਕੀ ਨਾਮ ਆ, ਕਹਿੰਦਾ ਗੁਰੂ ਜੀ ਦੀ ਦਇਆ ਨਾਲ ਮੇਰਾ ਨਾਂ ਸ਼੍ਰੀਮਾਨ ਸੰਤ ਹਰਚਰਨ ਕਮਲ ਰਾਜ ਧੂੜੀ ਦਾਸ ਸਾਹਿਬ ਜੀ। ਇਸ ਤਰ੍ਹਾਂ ਚੰਗਾ ਨਵਾਂ ਨਾਂ ਰਖਾ ਕੇ ਜਸ ਦੇਵੀ ਕਰਾਉਣ ਵਾਲੇ ਕਰਮ ਵਿੱਚ ਰਤ ਮੈਨੇ ਪ੍ਰੀਤੀ ਕਰਨੀ, ਇਸ ਸੰਸਾਰ 'ਚ ਵਡਿਆਈ ਲੈਣਾ ਕਰੇ। ਜਸ ਮੂੰਹ ਦੇ ਸਾਹਮਣੇ ਕੀਰਤੀ ਹੁੰਦੀ ਪਿੱਠ ਦੇ ਪਿੱਛੇ ਜਿਹੜੀ ਕੀਤੀ ਜਾਏ। ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ, ਕਹਿੰਦੇ ਲੇਕਿਨ ਐਸਾ ਪੁਰਸ਼ ਕਹਿੰਦੇ ਗੁਣਾ ਨਿਧਾਨ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੇਠ ਨਹੀਂ ਆਉਂਦਾ, ਅਤੇ ਜਿਹਨਾਂ ਮਹਾਂਪੁਰਖਾਂ ਨੇ ਸੰਸਾਰ ਨੂੰ ਕਿ ਮਿਥਿਆ ਰੂਪ ਜਾਣ ਲਿਆ, ਉਹ ਜਿਹੜੇ ਗਿਆਨਵਾਨ ਮਹਾਂਪੁਰਖ ਹੈ ਉਹਦੀ ਗੱਲ ਹੀ ਨਹੀਂ ਪੁੱਛਦੇ। ਜੇ ਪੁਰਖ ਨਿਰੰਕਾਰ ਨੂੰ ਆਪਣੀ ਨਜ਼ਰ ਹੇਠ ਨਹੀਂ ਲਿਆਉਂਦਾ, ਭਾਵ ਉਹਦੇ ਉੱਤੇ ਸ਼ਰਧਾ ਭਗਤੀ ਨਹੀਂ ਧਾਰਦਾ, ਭਜਨ ਸੁਣ ਕਰਨ ਵਾਲਿਆਂ ਨੂੰ ਟਿਚਰਾਂ ਕਰਦਾ, ਤਾਂ ਐਸਾ ਤਾਂ ਕਹਿੰਦੇ ਕੋਈ ਦਿਨ ਐਸਾ ਆਏਗਾ ਜਿਹਦੇ ਕੋਈ ਸੰਬੰਧੀ ਦੀ ਗੱਲਬਾਤ ਵੀ ਨਹੀਂ ਪੁੱਛੇਗਾ। ਹੰਕਾਰੀ ਵਸੰਦਾ ਨੂੰ ਜਿਵੇਂ ਕਿਸੇ ਨੇ ਪੁੱਛਿਆ ਅਬ ਤੱਕ ਨਹੀਂ, ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ। ਪਾਤਸ਼ਾਹ ਦੇ ਉਹਦੇ ਕੀਤੇ ਹੋਏ ਜਿਹੜੇ ਦੋਸ਼ ਹੈ ਉਹਦੇ ਜਿੰਮੇ ਲਾ ਕੇ ਉਹਨੂੰ ਦੋਸ਼ੀ ਠਹਿਰਾਇਆ ਜਾਏਗਾ ਔਰ ਕੀੜਿਆਂ ਵਿੱਚ ਕੀੜਾ ਕੀਤਾ ਜਾਏ, ਜਿਵੇਂ ਨੀਚ ਜੋਨੀਆਂ ਨੂੰ ਧਾਰੇਗਾ। ਮਹਾਰਾ ਰਾਮ ਚੰਦਰ ਬੈਠੇ ਦੇ ਗੁਰੂ ਵਿਸ਼ੇਸ਼ ਜੀ ਤਾਕਤ 'ਤੇ ਬੈਠੇ ਸੀ, ਇੱਕ ਕੀੜਾ ਤਖ਼ਤ 'ਤੇ ਚੜ੍ਹ ਰਿਹਾ। ਮਹਾਰਾ ਹੱਸ ਪਿਆ, ਵਿਸ਼ੇਸ਼ ਜੀ ਮਹਾਰਾਜ ਕਹਿੰਦੇ ਰਾਮ ਚੰਦਰ ਕਿਉਂ ਹੱਸੇ, ਕਹਿੰਦੇ ਮਹਾਰਾਜ ਜਾਣਦੇ ਹੀ ਹਾਂ, ਕਹਿੰਦੇ ਕਿ ਲੋਕ ਸਮਝਣਗੇ ਨਹੀਂ ਪਰ ਜ਼ਿਆਦੇ ਦੱਸੋ। ਉਹਨਾਂ ਨੂੰ ਫਿਰ ਥੋੜ੍ਹੇ ਟਾਈਮ ਦੇ ਗਿਆਨ ਦ੍ਰਿਸ਼ਟੀ ਦਿੱਤੀ, ਇਹ ਕੀੜਾ 21 ਵਾਰੀ ਇੰਦਰ ਦਾ ਰਾਜਾ ਬਣਿਆ, ਹੁਣ ਕੀੜਾ ਬਣਿਆ ਆ, ਹੁਣ ਦਸ਼ਰਥ ਦੇ ਤਖ਼ਤ 'ਤੇ ਚੜ੍ਹ ਰਿਹਾ। ਹਾਲੇ ਅੰਦਰੋਂ ਭਾਵਨਾ ਨਹੀਂ ਗਈ ਕੀੜਾ ਬਣ ਕੇ ਵੀ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ, ਕੀਟਾ ਟੇਢੀਆਂ ਜੂਨੀਆਂ ਅੰਦਰ ਕੀਟ ਕਰ ਸੱਪ ਕੀਤਾ ਜਾਂਦਾ। ਦੋਸ਼ੀ ਦਾ ਉਹ ਸੱਪ ਅੱਗੇ ਹੀ ਹੈਗਾ, ਪਰ ਜਦੋਂ ਕਿਸੇ ਨੂੰ ਡੰਗ ਮਾਰਿਆ ਉਹ ਹੋਰ ਦੋਸ਼ ਧਾਰਨ ਕਰਨ ਹੁੰਦਾ, ਇਹ ਸੱਪ ਦੀ ਜੂਨ ਐਸੀ ਭੈੜੀ ਹੈ। ਸਬਦ ਮੰਦੀ ਸੱਪ ਜੂਨ ਸੱਪਾਂ ਵਿੱਚ ਕੁਜਾਤ ਕੋ ਪਾਈ। ਭਾਈ ਗੁਰਦਾਸ ਨੇ ਕਿਹਾ ਕੀਟਾ ਕੁੱਤੇ ਦੇ ਮੱਥੇ ਦਾ ਕੀੜਾ ਉਹਨੂੰ ਕੀਤਾ ਜਾਂਦਾ, ਕਿਉਂ ਜਿੱਦਾਂ ਕੁੱਤੇ ਦੇ ਹੋਰ ਜਗ੍ਹਾ ਕੋਈ ਕੀੜੇ ਹੋਣ ਉਹ ਜੀਵ ਨਾਲ ਚੱਟ ਕੇ ਠੀਕ ਕਰ ਲੈਂਦਾ, ਮੱਥੇ 'ਚ ਹੋਣ ਹਾਂਜੀ ਅਤੇ ਫਿਰ ਉਹ ਰਾਜੀ ਨਹੀਂ ਕਰ ਸਕਦਾ। ਇਸ ਵਾਸਤੇ ਫਿਰ ਕੁੱਤੇ ਦੇ ਮੱਥੇ ਦਾ ਕੀੜਾ ਕੀਤਾ ਜਾਂਦਾ, ਫਿਰ ਬਦਬੂ ਫੈਲ ਜਾਂਦੀ ਹੈ, ਫਿਰ ਦੋਸ਼ੀ ਕੋੜੀਆਂ ਕੋਲ ਜਾ ਕੇ ਖੜ੍ਹਾ ਹੋਵੇ ਉਹ ਵੀ ਦੋਸ਼ ਧਾਰਦੇ ਹੈ, ਇੰਨੀ ਬਦਬੂ ਵਿੱਚ ਹਾਂਜੀ ਕੋਈ ਖੜ੍ਹ ਨਹੀਂ ਸਕਦਾ ਜਿੰਨੀ ਕੁੱਤੇ ਦੇ ਵਿੱਚ। ਸਿੱਧ ਕਹਿੰਦੇ ਜੇ ਇਹੋ ਜਿਹਾ ਕੋਈ ਪੁਰਸ਼ ਕਿਸੇ ਤਰੀਕੇ ਨਾਲ ਤਰ ਸਕਦਾ ਕਿ ਨਹੀਂ, ਪਾਤਸ਼ਾਹ ਕਹਿੰਦੇ ਤਰ ਸਕਦਾ ਜੇ ਆਪਣੇ ਆਪ ਨੂੰ ਫਿਰ ਦੱਸੇ ਮੈਂ ਪਾਪੀ ਹਾਂ ਮੈਨੂੰ ਬਖਸ਼ ਲਓ ਆਪਣੇ ਗੁਨਾਹ ਦੱਸੇ, ਗੁਰੂ ਕੋਲ ਝੂਠ ਨਾ ਬੋਲੇ। ਇਸ ਤਰ੍ਹਾਂ ਫਿਰ ਬੇਨਤੀਆਂ ਕਰੇ ਕਿ ਮੈਂ ਨਿਰਗੁਣ ਹਾਂ ਮੇਰੇ 'ਚ ਕੋਈ ਗੁਣ ਨਹੀਂ ਇਹ ਪਰਮਾਤਮਾ ਬਖਸ਼ ਲਓ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇ ਅਰਦਾਸ ਕਰੇ ਨਾ ਜੇਤਾ ਸੁਨ ਸਾਗਰ ਨੀਰ ਭਰਿਆ ਤੇ ਔਗੁਣ ਹਮਾਰੇ ਦਇਆ ਕਰੋ ਕਸ਼ਮੀਰ ਪਾਵਾ ਡੁੱਬਦੇ ਪੱਥਰ ਤਾਰੇ। ਬੇਨਤੀ ਕਰੇ ਫਿਰ ਮਹਾਰਾਜ ਬਖਸ਼ ਦਿੰਦੇ ਆ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇ ਪਾਤਸ਼ਾਹ ਕਿਰਪਾ ਕਰਦੇ ਆ ਗੁਣਾਂ ਤੋਂ ਰਹਿਤ ਨਿਰਗੁਣ ਪੁਰਖ ਜਿਹੜੇ ਜੋ ਮਿਹਰ ਕਰੇ ਉਹਨਾਂ ਨੂੰ ਗੁਣ ਦੇਣਾ ਕਰਦਾ। ਜਿਨ੍ਹਾਂ ਨੇ ਆਪਣੇ ਆਪ ਨੂੰ ਗੁਣ ਵਾਲਾ ਹੰਕਾਰੀ ਮੰਨਿਆ ਉਹਨਾਂ ਗੁਣ ਦੇ ਉਹਨਾਂ ਨੂੰ ਫਾਹੀ ਦੇ ਦਿੰਦਾ। ਜਿਸ ਤਰ੍ਹਾਂ ਬੱਦਲ ਵਰਖ ਕਰਦਾ ਆ ਸਾਰੇ ਵਰਸ ਦਾ ਜਾ ਰਿਹਾ ਉੱਥੇ ਵੀ ਵਰਦਾ ਜਿੱਥੇ ਜਲ ਨਹੀਂ, ਹਰ ਜਗ੍ਹਾ ਜਲ ਦੀ ਵਰਖਾ ਕਰਦਾ। ਇਸ ਤਰ੍ਹਾਂ ਨਿਰੰਕਾਰ ਸ਼ਰਧਾਤ ਗੁਣਾਂ ਤੋਂ ਜਿਹੜੇ ਰਹਿਤ ਪੁਰਖ ਹੈ ਉਹਨਾਂ ਨੂੰ ਵੀ ਸਤ ਸੰਤੋਖ ਗੁਣ ਦੇਣਾ ਕਰਦਾ। ਸਤ ਸੰਤੋਖ ਆਦਿ ਗੁਣਾਂ ਦੇ ਜਿਹੜੇ ਸਹਿਤ ਆ ਉਹਨਾਂ ਪੁਰਸ਼ਾਂ ਨੂੰ ਹੋਰ ਗਿਆਨ ਦੇ ਗੁਣ ਦੇ ਦਿੰਦਾ। ਜਿਹੜੇ ਨਿਆਇਕ ਆ ਉਹ ਗਿਆਨ ਨੂੰ ਗੁਣ ਮੰਨਦੇ ਆ। ਸਿੱਧਾਂ ਨੂੰ ਕੋਈ ਐਸਾ ਮਨੁੱਖ ਹੈ ਜਿਹੜੇ ਪਰਮਾਤਮਾ ਦੇ ਗੁਣਾਂ ਦਾ ਹਾਂਜੀ ਬਦਲਾ ਦੇ ਸਕੇ। ਪਾਤਸ਼ਾਹ ਕਹਿੰਦੇ ਤੇਹਾ ਕੋਨ ਸੁਝੇ ਜੇ ਤੇ ਸੁਣ ਕੋਇ ਕਰੇ ਤੇਹਾ ਉਸ ਪਰਮਾਤਮਾ ਜਿਹਾ ਮੈਨੂੰ ਤਾਂ ਕੋਈ ਸੋਚਦਾ ਨਹੀਂ ਨਜ਼ਰ ਨਹੀਂ ਆਉਂਦਾ ਜਿਹੜਾ ਉਹਨੂੰ ਕੋਈ ਗੁਣ ਗੁਣ ਦੇ ਬਰਾਬਰ ਗੁਣ ਦੇ ਸਕੇ। ਪਰਮੇਸ਼ਰ ਕਿਰਪਾ ਕਰਕੇ ਜਿਹੜਾ ਮਨੁੱਖ ਜਨਮ ਨੂੰ ਦਿੱਤਾ ਹਾਂਜੀ ਇਹਦੇ ਇੱਕ ਇੱਕ ਹਾਂਜੀ ਕੈਸੇ ਅੰਬੋਲ ਕਾਂਗ ਹੈ। ਦੁਨੀਆਂ ਦੇ ਬੜੇ ਬੜੇ ਡਾਕਟਰ ਸਾਇੰਸਦਾਨ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ। ਅੱਖਾਂ 'ਚ ਜੋਤ ਖਿੱਚ ਲੈ ਕੋਈ ਡਾਕਟਰ ਹਕੀਮ ਵਗੈਰਾ ਕੋਈ ਜੋਤ ਦੇ ਸਕਦਾ ਨਹੀਂ, ਇਹ ਤਾਂ ਉਹਦੀ ਮੇਰੇ ਹੀ ਆ। ਸਿੱਧਾਂ ਨੇ ਬੇਨਤੀ ਕੀਤੀ ਮਹਾਰਾਜ ਇਹਦੀ ਆ ਇਹ ਜੀਵ ਆਰਜਾ ਸ੍ਰੇਸ਼ਟ ਕਿਵੇਂ ਹੋਏ ਜੇ ਯੁਗ ਚਾਰੇ ਆਰਜਾ। ਪਾਤਸ਼ਾਹ ਦੇ ਜੀਵ ਬੈਰਾਗ ਵਿਵੇਕ ਖਟ ਸੰਮਤੀ ਮੋਖਸ਼ ਇੱਛਾ ਰੂਪੀ ਚਾਰ ਸਾਧਨਾਂ ਵਿੱਚ ਯੋਗ ਯੁਗ ਮੈਨੇ ਜੁੜ ਜਾਏ। ਯੋਗ ਨਮ ਚਾਰ ਦਾ ਵੀ ਚਾਰ ਦੇ ਚਾਰ ਅੱਠ ਅੱਠ ਸਾਧਨਾਂ 'ਚ ਜੁੜੇ। ਅੱਠ ਸਾਧਨ ਹੈਗੇ ਆ ਬੈਰਾਗ ਵਿਵੇਕ ਖਟ ਸੰਮਤੀ ਮੋਖਸ਼ ਇੱਛਾ ਸਰਵਣ ਮੰਨਣ ਅਧਿਆਸਨ ਤਤੋਂਗ ਦਾ ਸੋਧਨ। ਯੋਗ ਦਾ ਅਰਥ ਇਸ ਤਰ੍ਹਾਂ ਵੀ ਮਹਾਂਪੁਰਸ਼ ਕਰਦੇ ਆ ਚਾਰ ਅਤੇ ਚਾਰ ਦੋ ਅਤੇ ਚਾਰ ਛੇ ਹੋ ਗਏ ਛਿਆਂ ਵਿੱਚੋਂ ਘੱਟ ਸੰਮਤੀ ਲੈਣੀ ਸਮਦਮ ਸਰਦਾ ਤੀਸਰੀ ਸਮਾਧਾਨ ਉਪਰਾਮ ਛਠੀ ਤਿਕਸ਼ਾ ਜਾਣੀ ਹੈ ਭਿੰਨ ਭਿੰਨ ਜੇ ਨਾਮ। ਸਮਨ ਦਾ ਰੋਕਣਾ ਦਮ ਇੰਦਰੀਆਂ ਦਾ ਵਿਕਾਰਾਂ ਨੂੰ ਰੋਕਣਾ ਸ਼ਰਧਾ ਗੁਰੂ ਵੇਦ ਗ੍ਰੰਥਾਂ 'ਤੇ ਵਿਸ਼ਵਾਸ ਕਰਨਾ ਸਮਾਧਾਨ ਮਨ ਦੀ ਚੰਚਲਤਾ ਦਾ ਨਾਸ ਕਰਨਾ ਉਪਰਾਮ ਵਿਸ਼ਿਆਂ ਨੂੰ ਜਹਿਰ ਰੂਪ ਜਾਣ ਕੇ ਤਿਆਗਣਾ ਤਿਕਸ਼ਾ ਦੁੱਖ ਸੁੱਖ ਭੁੱਖ ਪਿਆਸ ਮਨ ਅਪਮਾਨ ਨੂੰ ਸਹਾਰ ਲੈਣਾ ਇਹ ਖੱਟ ਸੰਮਤੀ 'ਚ ਜੁੜ ਕੇ ਖੱਟ ਨਮ ਛਿਆਂ ਦਾ ਛੇ ਸਾਧਨ ਛੇ ਗੁਣ ਜਿਹੜੇ ਹੋਰ ਦਸੂਣੀ ਹੋਈ। ਦਸੂਣੀ ਮੈਨੇ ਦਸ ਊਣੀ, ਦਸ ਇੰਦਰੀਆਂ ਨੂੰ ਵਿਸ਼ਾਂ ਵਿਕਾਰਾਂ ਵੱਲੋਂ ਊਣਿਆਂ ਕਰੇ ਇਹ ਜੀਵ ਫਿਰ ਆਰਜਾ ਆਰਜ ਨਾਮ ਸ੍ਰੇਸ਼ਟ ਹੋ ਜਾਂਦਾ ਹੈ। ਹੋਰ ਦਸੂਣੀ ਹੋ ਰੱਦ ਸੋਹਣੀ, ਹਾਂਜੀ ਹੋ ਮੈਨੇ ਹੇ ਭਾਈ, ਸੋਹਣੀ ਮੈਨੇ ਅਵਿਦਿਆ ਨੂੰ, ਰੱਦ ਮੈਨੇ ਰੱਦ ਕਰ ਦੇਵੇ ਇਹਦਾ ਭਾਵ ਕਰੇ, ਆਰਜਾ ਫਿਰ ਸ੍ਰੇਸ਼ਟ ਹੋ ਜਾਂਦਾ। ਨਵਾਂ ਖੰਡਾਂ ਵਿੱਚ ਜਾਣੇ ਪੰਜ ਕਾਮ ਕ੍ਰੋਧ ਲੋਮ ਹੰਕਾਰ, ਚਾਰ ਰਾਗ ਦੁਵੈਸ਼ ਹਰਖ ਸ਼ੋਗ, ਇਹਨਾਂ ਨੌਂ ਦੇ ਖੰਡਨ ਵਿੱਚ ਤਤਪਰ ਤਿਆਰ ਪਰ ਤਿਆਰ ਜਾਣਿਆ ਜਾਵੇ। ਇਲਾਵਰਤ ਭਾਰਤ ਖੰਡ ਨੌਵਾਂ ਖੰਡਾਂ ਪਰਮਾਤਮਾ ਨੂੰ ਪਰਿਪੂਰਕ ਜਾਣੇ, ਨਵਾਂ ਖੰਡਾਂ ਨੌਂ ਜੋੜਾਂ ਵਾਲਾ ਜਿਹੜਾ ਸਰੀਰ ਹੈ ਪਰਮਾਤਮਾ ਨੂੰ ਇਹਦੇ ਵਿੱਚ ਵਿਆਪਕ ਜਾਣੇ। ਸਰੀਰ ਦੇ ਵਿੱਚ ਜੋੜ ਤਾਂ ਬਹੁਤ ਹੈ ਪਰ ਮੁੱਖ ਜਿਹੜੇ ਆਮ ਸਿਆਣਿਆਂ ਨੇ ਨੌਂ ਜੋੜ ਜਿਹੜੇ ਆ ਉਹ ਮੰਨੇ ਆ। ਚਾਰ ਲੱਤਾਂ ਦੇ ਚਾਰ ਬਾਹਾਂ ਦੇ ਇੱਕ ਗਿੱਛੀ ਦਾ ਨਵਾਂ ਖੰਡ, ਇਹ ਨੌਵਾਂ ਹਿੱਸਿਆਂ ਵਾਲੀ ਜਿਹੜੀ ਨਵ ਦਾ ਭਗਤੀ ਹੈ ਇਹਦੇ 'ਚ ਤਤਪਰ ਜਾਣਿਆ ਜਾਏ। ਨਵਾਂ ਖੰਡ ਨਵੀਨ ਅਖੰਡ ਇੱਕ ਰਸ ਭੇਦਭਾਵ ਤੋਂ ਰਹਿਤ ਜਿਹੜਾ, ਹਾਂਜੀ ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਨਿਰੰਕਾਰ, ਉਹਨੂੰ ਆਪਣੇ ਹਿਰਦੇ ਵਿੱਚ ਜਾਣੇ ਫਿਰ ਆਰਜਾ ਮੈਨੇ ਸ੍ਰੇਸ਼ਟ ਹੁੰਦਾ ਹੈ, ਨਾਲ ਚੱਲਿਆ ਸਭ ਕੁਝ ਗਿਆਨ ਹੋਣ ਦੇ ਨਾਲ। ਫਿਰ ਹਾਂਜੀ ਉਸ ਸਮੇਂ ਵਿੱਚ ਜਦੋਂ ਵਿੱਦਿਆ ਦਾ ਨਾਸ ਹੋ ਜਾਂਦਾ ਅਤੇ ਵਿੱਦਿਆ ਦੇ ਨਾਲ ਹੀ ਜਿਹੜੀ ਅਸੂਰੀ ਸੰਪਦਾ ਕਾਮ ਗੁਰੂ ਲੋਮ ਹੰਕਾਰ ਇਹ ਪਰਿਵਾਰ ਵੀ ਚਲੇ ਜਾਂਦਾ, ਕਿਉਂਕਿ ਕਾਰਨ ਦੇ ਅਭਾਵ ਨਾਲ ਅਭਾਵ ਦਾ ਨਾਸ ਹੋਣ ਜਿਹੜਾ ਕਾਰਜ ਹੈ ਉਹਦਾ ਆਪੇ ਹੀ ਨਾਸ ਹੋ ਜਾਂਦਾ। ਸਾਰੇ ਸ਼ੁਭ ਗੁਣ ਬ੍ਰਹਮ ਗਿਆਨੀ ਦੇ ਨਾਲ ਚੱਲਦੇ ਆ, ਚੰਗਾ ਨੂੰ ਰਖਾ ਕੇ ਜਸ ਕੀਰਤ ਜਾਗਲੇ, ਚੰਗਾ ਨੂੰ ਬ੍ਰਹਮ ਬਿਤਾ ਰਖਾ ਕੇ ਜਸ ਇਹ ਲੋਕ 'ਚ ਕੀਰਤੀ ਪਰਲੋਕ 'ਚ ਵਡਿਆਈ ਲੈਂਦਾ ਹੈ। ਨਵ ਦਾ ਭਗਤੀ ਮਹਾਂਪੁਰਖਾਂ ਨੇ ਉਹ ਦੱਸਿਆ ਕਿਨ ਕਿਨ ਕੀਤੀ ਹੈ, ਸ਼ਰਵਣ ਭਗਤੀ ਪ੍ਰੀਤ ਰਾਜ ਨੇ ਕੀਤੀ ਹੈ, ਕੀਰਤਨ ਭਗਤੀ ਸੁਖਦੇਵ ਜੀ ਨੇ ਕੀਤੀ ਹੈ, ਸਿਮਰਨ ਭਗਤੀ ਪ੍ਰਹਿਲਾਦ ਜੀ ਨੇ ਕੀਤੀ ਹੈ, ਪਾਦ ਸੇਵਨ ਭਗਤੀ ਲਛਮੀ ਨੇ ਕੀਤੀ ਹੈ, ਅਰਜਨ ਔਰ ਅਰਚਨ ਭਗਤੀ ਪ੍ਰਿਥੂ ਰਾਜ ਨੇ ਕੀਤੀ ਹੈ, ਬੰਧਨ ਭਗਤੀ ਅਕਰੂਰ ਨੇ ਕੀਤੀ ਹੈ, ਸਾਖਾ ਭਗਤੀ ਅਰਜਨ ਨੇ ਕੀਤੀ ਹੈ, ਦਾਸ ਭਗਤੀ ਹਨੂੰਮਾਨ ਨੇ ਕੀਤੀ ਹੈ, ਆਤਮ ਨਿਵੇਦਨ ਭਗਤੀ ਬਲ ਰਾਜਾ ਨੇ ਕੀਤੀ ਹੈ, ਪ੍ਰੇਮਾ ਭਗਤੀ ਗੋਪੀਆਂ ਨੇ ਕੀਤੀ ਹੈ। ਪੰਜ ਗਿਆਨ ਇੰਦਰੀਏ ਤਿੰਨ ਗੁਣ ਇੱਕ ਦੇਹ ਅਧਿਆਸ ਇਹਨਾਂ ਨੌਂ ਦੇ ਖੰਡਨ ਵਿੱਚ ਤਿਆਰ ਪਰ ਤਿਆਰ ਜਾਣਿਆ ਜਾਵੇ ਫਿਰ ਸ੍ਰੇਸ਼ਟ ਹੁੰਦਾ, ਨਾਲ ਚੱਲਿਆ ਸਭ ਕੁਝ। ਨਾਲ ਹੀ ਕਹਿੰਦੇ ਜੰਮਣ ਮਰਨ ਦਾ ਕੁੱਲ ਦਾ ਜਿਹੜਾ ਹਾਂਜੀ ਦੁੱਖ ਹੈ ਉਹ ਵੀ ਚਲੇ ਜਾਂਦਾ ਹੈ। ਜੇ ਤੁਸੀਂ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਜੇ ਕਹਿੰਦੇ ਤਿਸ ਐਸੇ ਨਾ ਪੁਰਖ ਨੂੰ ਉਹ ਨਿਰੰਕਾਰ ਨਜ਼ਰ ਨਾ ਆਵੇ, ਹਾਂਜੀ ਨਾ ਮੈਨੇ ਪੁਰਖ ਨੂੰ ਪਰਮਾਤਮਾ ਨਜ਼ਰ ਆਵੇ ਨਿਗਾਹ ਜਾ ਤਦੋਂ ਕਹਿੰਦੇ ਕੇ, ਹਾਂਜੀ ਕੇ ਰੇ ਰੇ ਦੇ ਚਾਰਨ ਵਾਲੇ ਜਿਹੜੇ ਜਮਦੂਤ ਆ ਫਿਰ ਬਾਤ ਨਹੀਂ ਪੁੱਛਦੇ। ਜੈ ਲਾਲਚ ਜਾਗਾਤੀ ਘਾਟ ਦੂਰ ਰਹੀ ਹੋ ਜਨ ਤੇ ਬਾਟ, ਔਰ ਜੇ ਤੁਰਦੇ ਫਿਰਦੇ ਜਨਕ ਰਾਜੇ ਮੰਗ ਕਦੇ ਚਲੇ ਵੀ ਜਾਣ ਤੇ ਨਰਕੀ ਜੀਵਨ ਨੂੰ ਫਿਰ ਤਾਰੇ ਆਉਂਦੇ ਆ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਬਵੇਕ, ਇਹ ਕੜੀ ਕੇ ਸਿਮਰਨ ਪਾਪੀ ਤਰੇ ਅਨੇਕ, ਕੀਟਾਂ ਅੰਦਰ ਕੀਟ ਕਰ ਕੀਟਾਂ ਕ੍ਰੀੜਾ ਕਰਨੇ ਜੋ ਕੌਣ ਨਿਰੰਕਾਰ, ਉਹਦੇ ਅੰਦਰ ਕੀਟ ਕਰ ਕ੍ਰੀੜਾ ਕਰਦਾ ਜੇ ਅਸੂ ਦੇ ਹਿਰਦੇ 'ਚ ਕੀਟਾਂ ਕੀੜੇ ਜਿਹੜੇ ਕਾਮ ਕ੍ਰੋਧ ਅਹੰਕਾਰ ਆ ਉਹਨਾਂ ਨੂੰ ਉਹ ਕੀਟ ਕੱਟਣਾ ਕਰਮ ਨੇ ਕਰਦਾ ਆ। ਦੋਸ਼ੀ ਦੋਸਤ ਰੇ ਦੋਸ਼ੀ ਜਿਹੜੇ ਵਿਸ਼ੇ ਹੈ ਉਹਨਾਂ ਵਿੱਚ ਦੋਸ਼ ਧਰਦੇ ਆ ਕਿਉਂਕਿ ਉਹ ਮਨੁੱਖ ਜਨਮ ਨਿਸਫਲ ਗਾਉਂਦੇ ਆ। ਇਸ ਵਾਸਤੇ ਹਾਂਜੀ ਭਾਈ ਨੰਦ ਲਾਲ ਜੀ ਨੇ ਕਿਹਾ ਨਾ ਜਰਾ ਹੋਸ਼ ਘਰ ਬਾਹਰ ਆਈ ਹੈ ਮਨੁੱਖ ਦੇ ਦੀ ਕਲਗੀਆਂ ਧਰ ਕਲਗੀ ਧਰ ਮਿੱਤਰ ਵੀ ਆਏ ਹੋਏ ਹੈ ਤੂੰ ਕਰਾਰ ਵੀ ਕੀਤਾ ਸੀ ਬਾਹੋਸ਼ ਬਾਸ ਕੇ ਹੰਗਾਮ ਨੂੰ ਬਹਾਰ ਆਮਦ ਬਹਾਰ ਆਮਦੋ ਕਰਾਰ ਆਮਦੋ ਯਾਰ ਆਮਦ ਉਹ ਗਿਆਨਵਾਨ ਦੋਸ਼ੀ ਪਦਾਰਥਾਂ ਵਿੱਚ ਇੰਦਰੀਆਂ ਵਿੱਚ ਦੋਸ਼ ਧਾਰਦੇ ਆ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਪਾਤਸ਼ਾਹ ਕਹਿੰਦੇ ਗੁਣਵੰਤਿਆ ਗੁਣ ਵਾਲੇ ਜਿਹੜੇ ਮਹਾਤਮਾ ਉਹ ਨਿਰਗੁਣਿਆਂ ਨੂੰ ਗੁਣ ਦੇ ਕੇ ਗੁਣਾਂ ਵਾਲਾ ਕਰ ਦਿੰਦੇ। ਉਹ ਮਹਾਤਮਾ ਗੁਣਾਂ ਦੇ ਗੁਣਾਂ ਦਾ ਪ੍ਰਤੀ ਬਦਲਾ ਕੋਈ ਦੇ ਸਕਦਾ ਵੀ ਗੁਣ ਦੇ ਬਰਾਬਰ ਕੋਈ ਗੁਣ ਦੇ ਦੇਵੇ ਮਹਾਤਮਾ ਨੂੰ ਅਤੇ ਆਹ ਕੋਈ ਨਾ ਸੁੱਝੇ ਜੇ ਤੁਸੀਂ ਗੁਣ ਕੋਈ ਕਰੇ ਇਸ ਤੋਂ ਮਹਾਤਮਾ ਜਿਹਾ ਹੋਰ ਕੋਈ ਸੁੱਝਦਾ ਨਹੀਂ ਜਿਹੜਾ ਉਹਨੂੰ ਉਹਨਾਂ ਗੁਣਾਂ ਦੇ ਬਦਲੇ ਕੋਈ ਕੋਈ ਹੋਰ ਵਸਤੂ ਦੇ ਦੇਵੇ ਜਾਂ ਕੋਈ ਬਰਾਬਰੀ ਕੋਈ ਚੀਜ਼ ਦੇ ਦੇਵੇ ਨਹੀਂ ਦੇ ਸਕਦਾ। ਜੇ ਤੁਸੀਂ ਪੁੱਛਦੇ ਹਾਂ ਕਿ ਉਹਨਾਂ ਦੇ ਅੰਦਰ ਕਿਸੇ ਪਦਾਰਥ ਦੀ ਬਾਸ਼ਨਾ ਤਾਂ ਅਸੀਂ ਪੂਰੀ ਤਸੱਲੀ ਨਾਲ ਕਹਿੰਦੇ ਉਹਨਾਂ ਦੇ ਅੰਦਰ ਕਿ ਕੋਈ ਬਾਤ ਬਾਸ਼ਨਾ ਨਹੀਂ ਰਹਿੰਦੀ ਉਹ ਨਿਰਗੁਣ ਬ੍ਰਹਮ ਦੇ ਗੁਣ ਦੇ ਵਿਚਾਰਤਾ ਹੀ ਕਰਦੇ ਆ। ਔਰ ਗੁਣਵੰਤਿਆ ਸਤ ਸੰਤੋਖ ਆਦਿਕ ਗੁਣਾਂ ਵਾਲਿਆਂ ਗੁਣ ਦੇ ਗਿਆਨ ਰੂਪੀ ਗੁਣ ਦੇ ਦਿੰਦੇ ਅਤੇ ਇਹੋ ਗੁਣ ਸੁੱਝੇ ਅਤੇ ਇਹੋ ਜਿਹਾ ਪੁਰਖ ਕੋਈ ਸੁੱਝੇ ਨਿਗਾਹ ਨਹੀਂ ਆਉਂਦਾ ਜੇ ਤਿਸ ਗੁਣ ਕੋਈ ਕਰੇ ਜਿਹੜਾ ਕੋਈ ਮਹਾਤਮਾ ਵਿੱਚ ਤਿਸ ਤ੍ਰਿਸ਼ਨਾ ਆਦਿਕ ਗੁਣ ਵਿਸ਼ਿਆਂ ਨੂੰ ਪੈਦਾ ਕਰੇ ਉਹਨਾਂ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਉਹਨਾਂ ਦੇ ਅੰਦਰ ਫਿਰ ਇਸ ਤਰ੍ਹਾਂ ਦਾ ਕੋਈ ਭਾਵ ਜਿਹੜਾ ਉਹ ਪੈਦਾ ਨਹੀਂ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।